ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਪੇ ਅਣਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਅਣਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਪਰਮ ਸਨਮਾਨ ਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਗੋਦ ਵਿਖੇ ਜੁੜ ਬੈਠੇ ਗੁਰਮੁਖ ਸਤਸੰਗੀ ਜਨੋ ਆਓ ਗੁਰਬਾਣੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਇੱਕ ਵਾਰੀ ਸਾਰੇ ਜਾਣੇ ਇਕਾਗਰਤਾ ਸਹਿਤ ਗੁਰੂ ਬਖਸ਼ੀ ਗੁਰਫਤਿਹ ਦੇ ਨਾਲ ਸਾਂਝ ਬਣਾਈਏ ਕੋਈ ਰਸਨਾ ਖਾਲੀ ਨਾ ਰਹੇ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਸਾਹਿਬ ਜੀ ਦੀ 34ਵੀਂ ਪੌੜੀ ਜਿਸ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ ਅੱਜ ਆਪਣੀ ਵਿਚਾਰ ਚਰਚਾ ਦਾ ਤੁਰਾ ਹੈ ਤੇਤੀਵੀਂ ਪੌੜੀ ਦੇ ਵਿੱਚ ਸਤਿਗੁਰਾਂ ਦੇ ਬੋਲ ਸਨ ਕਿ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਕਿ ਹੇ ਮੇਰੇ ਸਰੀਰ ਤੂੰ ਜਗਤ ਦੇ ਵਿੱਚ ਤਦੋਂ ਹੀ ਆਇਆ ਜਦੋਂ ਮਾਲਕ ਨੇ ਆਪਣਾ ਆਪਾ ਤੇਰੇ ਵਿੱਚ ਟਿਕਾਇਆ ਉਹ ਜਿਹੜਾ ਆਨੰਦ ਦਾ ਦਾਤਾ ਹੈ ਆਨੰਦ ਦਾ ਸੋਮਾ ਹੈ ਉਹ ਬਾਹਰ ਨਹੀਂ ਕਿਧਰੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਤੇਰੇ ਆਪਣੇ ਅੰਦਰ ਹੈ, ਤਾਂ ਹੀ ਤੂੰ ਸੰਸਾਰ ਦੇ ਵਿੱਚ ਆਏ। ਅੱਜ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮਨ ਚਾਓ ਭਇਆ, ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ। ਪ੍ਰਭ ਆਗਮ ਸੁਣਿਆ, ਜਦੋਂ ਮੈਂ ਪ੍ਰਭੂ ਦਾ ਆਉਣਾ ਸੁਣ ਲਿਆ, ਭਾਵ ਜਦੋਂ ਮੈਂ ਅਨੁਭਵ ਕਰ ਲਿਆ ਕਿ ਉਹ ਆਨੰਦ ਦਾ ਦਾਤਾ ਪਰਮਾਤਮਾ ਮੇਰੇ ਆਪਣੇ ਅੰਦਰ ਹੈ, ਮੇਰੇ ਆਪਣੇ ਇਸ ਸਰੀਰ ਦੇ ਅੰਦਰ ਹੀ ਹੈ, ਮੇਰੇ ਆਪਣੇ ਹੀ ਹਿਰਦੇ ਦੀ ਸੇਜ ਦੇ ਉੱਤੇ ਬੈਠਾ ਹੋਇਆ ਹੈ, ਬਾਹਰ ਨਹੀਂ ਕਿਧਰੇ। ਸਭ ਕਹਿੰਦੇ ਨੇ ਇਹ ਅਨੁਭਵ ਕਰਨ ਦੇ ਨਾਲ ਮਨ ਚਾਊ ਭਇਆ, ਮਨ ਦੇ ਵਿੱਚ ਉਤਸ਼ਾਹ ਪੈਦਾ ਹੋ ਗਿਆ, ਮਨ ਦੇ ਵਿੱਚ ਚਾਹ ਪੈਦਾ ਹੋ ਗਿਆ, ਮੇਰੇ ਜੀਵਨ ਦੇ ਵਿੱਚ ਉਹ ਢਹਿੰਦੀ ਕਲਾ ਜਿਹੜੀ ਸੀ ਪੂਰੀ ਤਰ੍ਹਾਂ ਖਤਮ ਹੋ ਗਈ, ਇੱਕ ਨਵਾਂ ਜੀਵਨ ਮੈਨੂੰ ਪ੍ਰਾਪਤ ਹੋਇਆ, ਮੇਰਾ ਜ਼ਿੰਦਗੀ ਜਿਉਣ ਦਾ ਢੰਗ ਬਿਲਕੁਲ ਬਦਲ ਗਿਆ। ਅਗਿਆਨਤਾ ਦੀ ਕਾਲੀ ਬੋਲੀ ਰਾਤ ਜਿਹੜੀ ਸੀ ਮੇਰੇ ਜੀਵਨ ਦੇ ਵਿੱਚੋਂ ਖਤਮ ਹੋ ਗਈ, ਹੁਣ ਮੇਰੇ ਜੀਵਨ ਦੇ ਅੰਦਰ ਗਿਆਨ ਦਾ ਸੂਰਜ ਚੜ ਗਿਆ। ਪਹਿਲਾਂ ਹਰ ਵੇਲੇ ਮੈਂ ਬੁਝਿਆ ਬੁਝਿਆ ਰਹਿੰਦਾ ਸਾਂ, ਹੁਣ ਤੇ ਜ਼ਿੰਦਗੀ ਜਿਉਣ ਦਾ ਉਤਸ਼ਾਹ ਹੈ, ਚਾਹ ਹੈ। ਜਦੋਂ ਇਹ ਅਨੁਭਵ ਕਰ ਲਿਆ ਕਿ ਅਨੰਤ ਦਾ ਦਾਤਾ ਪਰਮਾਤਮਾ ਮੇਰੇ ਆਪਣੇ ਅੰਦਰ ਹੈ, ਮਨ ਚਾਓ ਭਇਆ, ਮੇਰਾ ਮਨ ਚਾਹ ਦੇ ਨਾਲ ਭਰ ਗਿਆ, ਮੇਰਾ ਮਨ ਖੇੜੇ ਦੇ ਨਾਲ ਭਰ ਗਿਆ। ਗੁਰਦੇਵ ਕਹਿੰਦੇ ਨੇ ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ। ਹੇ ਜਿੰਦੇ ਖੁਸ਼ੀ ਦੇ ਗੀਤ ਗਾ। ਮੰਗਲ, ਮੰਗਲ ਦਾ ਅਰਥ ਹੈ ਖੁਸ਼ੀ ਦੇ ਗੀਤ। ਹਰ ਮੰਗਲ ਗਾਓ ਸਖੀ, ਹਰੀ ਦੀ ਸਿਫਤ ਸਲਾਹ ਵਾਲੇ ਗੀਤ ਉਹ ਗਾ। ਗਾਓ ਸ਼ਬਦ ਵਰਤਿਆ ਤੇ ਬੇਨਤੀ ਕਰਾਂ, ਜਿਹੜਾ ਗਾਉਣਾ ਹੈ ਆਪਣੇ ਆਪ ਦੇ ਵਿੱਚ ਖੁਸ਼ੀ ਦਾ ਪ੍ਰਤੀਕ ਹੁੰਦਾ ਹੈ। ਮਨੁੱਖ ਖੁਸ਼ੀ ਦੇ ਵਿੱਚ ਗਾ ਸਕਦਾ ਹੈ, ਦੁੱਖ ਦੇ ਵਿੱਚ ਮਨੁੱਖ ਗਾ ਨਹੀਂ ਸਕਦਾ। ਹਾਂ, ਫਿਲਮਾਂ ਦੀਆਂ ਕਹਾਣੀਆਂ ਵੱਖਰੀਆਂ ਹੋ ਸਕਦੀਆਂ ਨੇ, ਫਿਲਮਾਂ ਦੇ ਵਿੱਚ ਹੋ ਸਕਦਾ ਕਿ ਦੁੱਖ ਦੇ ਵਿੱਚ ਲੋਕੀ ਗੀਤ ਗਾਉਂਦੇ ਹੋਵਣ, ਫਿਲਮੀ ਗੀਤ ਹੋ ਸਕਦੇ ਨੇ, ਪਰ ਮਨੁੱਖ ਦੀ ਅਮਲੀ ਜ਼ਿੰਦਗੀ ਦੇ ਅੰਦਰ ਦੁੱਖ ਦੇ ਵਿੱਚ ਮਨੁੱਖ ਕਦੇ ਗਾ ਨਹੀਂ ਸਕਦਾ। ਗਾਉਣਾ ਪ੍ਰਸੰਨਤਾ ਦਾ, ਖੁਸ਼ੀ ਦਾ ਪ੍ਰਤੀਕ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿਉਂ ਨਾ ਮੇਰੀ ਇਹ ਜਿੰਦ ਖੁਸ਼ੀ ਦੇ ਗੀਤ ਗਾਵੇ। ਹੁਣ ਤੇ ਪਤਾ ਚੱਲ ਗਿਆ ਨਾ ਕਿ ਗ੍ਰਹਿ ਹੈ ਮੰਦਰ ਬਣਿਆ, ਗ੍ਰਹਿ ਹੈ ਮੰਦਰ ਬਣਿਆ, ਮੇਰਾ ਘਰ ਹੀ ਮੰਦਰ ਬਣ ਗਿਆ, ਮੇਰਾ ਆਪਣਾ ਘਰ, ਮੇਰਾ ਆਪਣਾ ਸਰੀਰ, ਮੇਰਾ ਆਪਣਾ ਹਿਰਦਾ ਇਹ ਮੰਦਰ ਬਣ ਗਿਆ। ਪਹਿਲਾਂ ਮੰਦਰ ਦੀ ਤਲਾਸ਼ ਦੇ ਵਿੱਚ ਬਾਹਰ ਭਟਕਦਾ ਸਾਂ। ਗੁਰਦੇਵ ਦੇ ਬੋਲ ਕਿੰਨੇ ਪਿਆਰੇ ਨੇ, ਜਦੋਂ ਸਾਹਿਬ ਕਹਿੰਦੇ ਨੇ ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਮਾ, ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆ। ਮੇਰੇ ਵਾਸਤੇ ਨਾ ਤੇ ਹੁਣ ਤੀਰਥ ਕਿਧਰੇ ਬਾਹਰ ਹੈ, ਮੇਰੇ ਵਾਸਤੇ ਨਾ ਹਰੀ ਦਾ ਮੰਦਰ ਕਿਧਰੇ ਬਾਹਰ ਹੈ, ਹੁਣ ਤੇ ਮਨ ਮੰਦਰ, ਮੇਰਾ ਆਪਣਾ ਹੀ ਮਨ ਹਰੀ ਦਾ ਨਿਵਾਸ ਅਸਥਾਨ ਬਣ ਗਿਆ ਹੈ। ਔਰ ਤਨ ਜਿਹੜਾ ਹੈ, ਗੁਰਦੇਵ ਕਹਿੰਦੇ ਨੇ ਵੇਸ ਕਲੰਦਰ, ਵੇਸ ਕਲੰਦਰ, ਇੱਕ ਰਮਤਾ ਸਾਧੂ ਜਿਹੜੇ ਤੀਰਥਾਂ ਦੇ ਉੱਤੇ ਨਹਾਉਣ ਵਾਸਤੇ ਜਾਂਦੇ ਨੇ, ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨ ਵਾਸਤੇ ਜਾਂਦੇ ਨੇ, ਮੇਰਾ ਸਰੀਰ, ਸਰੀਰ ਤੋਂ ਭਾਵ ਮੇਰੇ ਸਰੀਰ ਦਾ ਇਕੱਲਾ ਇਕੱਲਾ ਜਿਹੜਾ ਇਹ ਗਿਆਨ ਇੰਦਰਾ ਹੈ, ਇਹ ਹੁਣ ਮਨ ਮੰਦਰ ਦੀ ਯਾਤਰਾ ਕਰਨ ਲੱਗ ਪਿਆ ਹੈ। ਇਹਨਾਂ ਦੀ ਹੁਣ ਬਾਹਰ ਦੀ ਭਟਕਣਾ ਜਿਹੜੀ ਹੈ ਉਹ ਖਤਮ ਹੋ ਗਈ ਹੈ, ਟਿਕ ਗਏ ਨੇ, ਇਹ ਆਪੋ ਆਪਣੇ ਦਾਇਰੇ ਦੇ ਵਿੱਚ ਟਿਕ ਗਏ ਨੇ। ਗੁਰਦੇਵ ਕਹਿੰਦੇ ਨੇ ਹੁਣ ਤੇ ਮੈਂ ਆਪਣੇ ਅੰਤਰ ਆਤਮੇ ਹੀ ਇਸ਼ਨਾਨ ਕਰਦਾ ਪਿਆ ਹਾਂ। ਸਮਝ ਆ ਗਈ, ਜਿਸ ਤੀਰਥ ਦੇ ਵਿੱਚ ਨਹਾਤਿਆਂ ਵਾਕਈ ਮਨੁੱਖ ਦੀ ਸੁਰਤ ਨੇ ਪਵਿੱਤਰ ਹੋਣਾ, ਉਹ ਤੀਰਥ ਬਾਹਰ ਕਿਧਰੇ ਨਹੀਂ ਹੈ। ਉਸ ਤੀਰਥ ਵਿੱਚ ਨਹਾਉਣ ਵਾਸਤੇ ਇਹਨੂੰ ਅੰਤਰਮੁਖੀ ਆਉਣਾ ਪਏਗਾ, ਆਪਣੇ ਆਪ ਨੂੰ ਪ੍ਰਚੋਲਣਾ ਪਏਗਾ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੀਵਨ ਜਿਹੜਾ ਹੈ ਉਤਸ਼ਾਹ ਦੇ ਨਾਲ ਭਰ ਗਿਆ। ਇਸ ਵਾਸਤੇ ਆਖਦੇ ਨੇ ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ। ਹੁਣ ਜਿਹੜੇ ਸੋਗ ਤੇ ਦੁੱਖ ਨੇ ਮੈਨੂੰ ਵਿਆਪਦੇ ਨਹੀਂ, ਇਹ ਨਹੀਂ ਵੀ ਜ਼ਿੰਦਗੀ ਦੇ ਅੰਦਰ ਸੋਗ ਜਾਂ ਦੁੱਖ ਜਿਹੜੇ ਨੇ ਆਉਂਦੇ ਨਹੀਂ, ਆਉਂਦੇ ਨੇ, ਪਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹੁਣ ਵਿਆਪਦੇ ਨਹੀਂ, ਹੁਣ ਮੇਰੇ ਤੇ ਆਪਣਾ ਪ੍ਰਭਾਵ ਨਹੀਂ ਪਾਉਂਦੇ, ਹੁਣ ਮੇਰੇ ਉੱਤੇ ਆਪਣਾ ਜ਼ੋਰ ਨਹੀਂ ਪਾਉਂਦੇ। ਆਉਂਦੇ ਨੇ ਦੁੱਖ, ਪਰ ਮੈਨੂੰ ਦੁਖੀ ਨਹੀਂ ਕਰ ਪਾਉਂਦੇ। ਇਸੇ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਸੀ ਕਿ ਕਹਿਣ ਕਹਾਵਣ ਕਉ ਕਈ ਕੇਤਾ, ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕਉ ਬੇਤਾ। ਜਿਹੜੇ ਕਹਿੰਦੇ ਨੇ ਦੁੱਖ ਨਾਹੀ ਸਭ ਸੁੱਖ ਹੀ ਹੈ ਰੇ, ਏਕੈ ਏਕੀ ਨੇਤਾ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਜਵਾਨੀ ਜਵਾਨੀ ਸੇਵਕ ਹੋਣ ਦਾ ਭਗਤ ਹੋਣ ਦਾ ਦਾਅਵਾ ਕਰਨ ਵਾਸਤੇ ਬੜੇ ਨੇ, ਪਰ ਗੁਰਦੇਵ ਕਹਿੰਦੇ ਨੇ ਵਿਰਲਾ ਹੈ ਕੋਈ ਜਿਹੜਾ ਇਸ ਅਸਲੀਅਤ ਨੂੰ ਇਸ ਸੱਚਾਈ ਨੂੰ ਜਾਣਦਾ ਹੈ, ਔਰ ਜਿਹੜਾ ਜਾਣਦਾ ਉਹਦੀ ਨਿਸ਼ਾਨੀ ਹੈ ਕਹਿੰਦਾ ਦੁੱਖ ਨਾਹੀ, ਕਿੱਥੇ ਦੁੱਖ ਆ, ਸਭ ਸੁੱਖ ਹੀ ਹੈ ਰੇ, ਮੇਰੇ ਵਾਸਤੇ ਤੇ ਸਾਰਾ ਕੁਝ ਸੁੱਖ ਹੀ ਸੁੱਖ ਆ। ਉਹਦੀ ਜ਼ਬਾਨ ਤੋਂ ਕਦੇ ਨਹੀਂ ਨਿਕਲਦਾ ਮਾੜਾ ਹੋ ਗਿਆ ਬੁਰਾ ਹੋ ਗਿਆ, ਉਹ ਕਹਿੰਦੇ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਕਿਉਂਕਿ ਸਾਰਾ ਕੁਝ ਕਿਸੇ ਹੁਕਮ ਦੇ ਵਿੱਚ ਹੋ ਰਿਹਾ ਹੈ ਤੇ ਮੇਰੀ ਸਾਂਝ ਜਿਹੜੀ ਹੈ ਉਸ ਹੁਕਮ ਦੇ ਨਾਲ ਬਣ ਗਈ ਹੈ। ਮੈਂ ਉਸ ਰਜਾ ਨੂੰ ਉਸ ਨਿਯਮ ਨੂੰ ਪਹਿਚਾਣ ਲਿਆ ਹੈ, ਇਸ ਵਾਸਤੇ ਮੈਂ ਨਹੀਂ ਆਖਾਂਗਾ ਮਾੜਾ ਹੋਇਆ ਬੁਰਾ ਹੋਇਆ। ਉਹ ਆਨੰਦ ਦਾ ਦਾਤਾ ਤੇ ਮੇਰੇ ਅੰਦਰ ਬੈਠਾ ਹੋਇਆ, ਫਿਰ ਮੈਂ ਕਿਸ ਤਰੀਕੇ ਦੇ ਨਾਲ ਆਖਾਂ ਕਿ ਮੈਂ ਦੁਖੀ ਹਾਂ। ਕੋਈ ਦੁੱਖ ਨਹੀਂ ਜੀਵਨ ਦੇ ਅੰਦਰ, ਦੁੱਖ ਆਉਂਦੇ ਨੇ ਪਰ ਗੁਰਦੇਵ ਕਹਿੰਦੇ ਨੇ ਦੁਖੀ ਨਹੀਂ ਕਰ ਪਾਉਂਦੇ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ, ਕਿਉਂਕਿ ਉਹ ਆਨੰਦ ਦਾ ਦਾਤਾ ਮੇਰੇ ਅੰਦਰ ਹੈ, ਉਹਦੀ ਜੋਤ ਮੇਰੇ ਇਸ ਸਰੀਰ ਦੇ ਅੰਦਰ ਹੈ, ਉਹਦੇ ਨਾਲ ਮੇਰਾ ਨਾਤਾ ਜੁੜਿਆ ਹੈ, ਮੈਂ ਉਹਦਾ ਆਉਣਾ ਸੁਣ ਲਿਆ, ਆਪਣੇ ਹਿਰਦੇ ਦੀ ਸੇਜ ਦੇ ਉੱਤੇ ਉਹਨੂੰ ਬਿਰਾਜਮਾਨ ਮੈਂ ਅਨੁਭਵ ਕਰ ਲਿਆ ਹੈ। ਇਸ ਵਾਸਤੇ ਮੇਰਾ ਜੀਵਨ ਜਿਹੜਾ ਹੈ ਉਹ ਹਰ ਵੇਲੇ ਹੁਣ ਉਤਸ਼ਾਹ ਦੇ ਨਾਲ ਭਰਿਆ ਰਹਿੰਦਾ, ਹਰ ਵੇਲੇ ਹੁਣ ਚਾਹ ਦੇ ਨਾਲ ਭਰਿਆ ਰਹਿੰਦਾ ਹੈ। ਗੁਰਬਾਣੀ ਦੇ ਅੰਦਰ ਜਦੋਂ ਸਤਿਗੁਰਾਂ ਨੇ ਤਸ਼ਬੀਹਾਂ ਦਿੱਤੀਆਂ ਨੇ ਤੇ ਇੱਕ ਬਚਨ ਗੁਰਦੇਵ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਆਖਿਆ, ਕਹਿਣ ਲੱਗੇ ਨਾਨਕ ਤਿਨਾ ਬਸੰਤ ਹੈ, ਇਸ ਖੇੜੇ ਵਾਲੀ ਅਵਸਥਾ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਬਸੰਤ ਰੁੱਤ ਦੇ ਨਾਲ ਤਸ਼ਬੀਹ ਦਿੰਦੇ ਪਏ ਨੇ, ਬੜੀ ਸੁਹਾਵਣੀ ਰੁੱਤ, ਨਵੀਆਂ ਨਵੀਆਂ ਕਰੂੰਬਲਾਂ ਜਿਹੜੀਆਂ ਨੇ ਉਹ ਫੁੱਟ ਰਹੀਆਂ ਨੇ, ਹਰ ਪਾਸੇ ਖੇੜਾ ਹੈ, ਹਰ ਪਾਸੇ ਹਰਿਆਵਲ ਹੈ। ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹਨਾਂ ਦਾ ਜੀਵਨ ਹਮੇਸ਼ਾ ਵਾਸਤੇ ਬਸੰਤ ਰੁੱਤ ਦੀ ਨਿਆਈ ਸੁਹਾਵਣਾ ਹੁੰਦਾ ਹੈ। ਕਿਹਨਾਂ ਦਾ? ਜਿਨ ਘਰ ਵਸਿਆ ਕੰਤ, ਜਿਨ੍ਹਾਂ ਦੇ ਹਿਰਦੇ ਘਰ ਦੇ ਅੰਦਰ ਕੰਤ ਵਸ ਗਿਆ, ਜਿਨ੍ਹਾਂ ਦੇ ਹਿਰਦੇ ਅੰਦਰ ਰੱਬੀ ਯਾਦ ਵਸ ਗਈ, ਜਿਨ੍ਹਾਂ ਦੇ ਜੀਵਨ ਦੇ ਅੰਦਰ ਰੱਬੀ ਗੁਣ ਟਿਕ ਗਏ। ਬਾਹਰ ਬਸੰਤ ਦੀ ਰੁੱਤ ਜਿਹੜੀ ਹੈ ਦੋ ਮਹੀਨੇ ਵਾਸਤੇ ਆਉਂਦੀ ਹੈ, ਚਲੀ ਜਾਂਦੀ ਹੈ, ਪਰ ਗੁਰੂ ਅੰਗਦ ਦੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਮਨੁੱਖਾਂ ਦਾ ਜੀਵਨ ਬਸੰਤ ਰੁੱਤ ਬਣ ਜਾਂਦਾ ਹੈ, ਉਹਨਾਂ ਮਨੁੱਖਾਂ ਦੇ ਜੀਵਨ ਦੇ ਅੰਦਰ ਹਮੇਸ਼ਾ ਦਾ ਖੇੜਾ ਹੁੰਦਾ ਹੈ। ਪਰ ਜਿਨ ਕੇ ਕੰਤ ਦਿਸ਼ਾ ਪੁਰੀ ਸੇ ਅਹਿਨਸ ਫਿਰੈ ਜਲੰਧ, ਜਿਨ੍ਹਾਂ ਦਾ ਕੰਤ ਓਪਰਾ ਹੈ, ਜਿਹੜੇ ਮਾਲਕ ਦੀਆਂ ਸਿਫਤਾਂ ਦੇ ਨਾਲੋਂ ਟੁੱਟੇ ਹੋਏ ਨੇ, ਜਿਨ੍ਹਾਂ ਵਾਸਤੇ ਰੱਬੀ ਗੁਣ ਜੀਵਨ ਦੇ ਵਿੱਚੋਂ ਪਰਾਏ ਹੋਏ ਹੋਏ ਨੇ, ਪਰਦੇਸ ਗਏ ਹੋਏ ਨੇ। ਗੁਰਦੇਵ ਕਹਿੰਦੇ ਨੇ ਸੇ ਇਹ ਨਿਸ ਫਿਰੇ ਜਲੰਤ, ਦਿਨ ਰਾਤ ਉਹ ਸੜਦੇ ਨੇ, ਵਿਲਕਦੇ ਨੇ। ਬਾਹਰ ਮੌਸਮ ਕਿਤਨਾ ਵੀ ਸੁਹਾਵਣਾ ਕਿਉਂ ਨਾ ਹੋਵੇ, ਉਹ ਹਮੇਸ਼ਾ ਹੀ ਸੜਦੇ ਨੇ, ਹਮੇਸ਼ਾ ਹੀ ਤਪਦੇ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬਚਨ ਹੈ, ਇੱਕੋ ਪੰਕਤੀ ਦੇ ਅੰਦਰ, ਜਦੋਂ ਬਸੰਤ ਰੁੱਤ ਆਉਂਦੀ ਹੈ, ਗੁਰਦੇਵ ਨੇ ਤਿੰਨ ਸਿਫਤਾਂ ਉਹਦੀਆਂ ਬਿਆਨ ਕੀਤੀਆਂ। ਕਹਿਣ ਲੱਗੇ ਸਗਨ ਬਾਸ ਕੂਲੇ, ਇੱਕ ਰਹੇ ਸੂਕ ਕਠੂਲੇ, ਬਸੰਤ ਰੁੱਤ ਆਈ ਪ੍ਰਫੁੱਲਤਾ ਰਹੇ। ਸਗਨ ਦਾ ਅਰਥ ਹੈ ਸੰਘਣੀ, ਬਾਸ ਦਾ ਅਰਥ ਹੈ ਸੁਗੰਧੀ, ਕੂਲੇ ਦਾ ਅਰਥ ਹੈ ਕੋਮਲਤਾ, ਨਰਮ। ਗੁਰਦੇਵ ਕਹਿੰਦੇ ਨੇ ਸਗਨ ਬਾਸ ਕੂਲੇ, ਜਿਸ ਜੀਵਨ ਦੀ ਬਸੰਤ ਰੁੱਤ ਦਾ ਜ਼ਿਕਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਰਦੇ ਨੇ, ਉਹ ਜੀਵਨ ਦੀ ਬਸੰਤ ਰੁੱਤ ਕਿਹੋ ਜਿਹੀ ਹੈ? ਕਹਿੰਦੇ ਨੇ ਉਸ ਜੀਵਨ ਦੀ ਬਸੰਤ ਰੁੱਤ ਦੇ ਅੰਦਰ ਗੁਣਾਂ ਦੀ ਸੰਘਣੀ ਛਾਂ ਹੁੰਦੀ ਹੈ, ਗੁਣਾਂ ਦੀ ਕੋਮਲਤਾ ਹੁੰਦੀ ਹੈ, ਗੁਣਾਂ ਦੀ ਸੁਗੰਧੀ ਹੁੰਦੀ ਹੈ। ਪਰ ਸਤਿਗੁਰੂ ਕਹਿੰਦੇ ਨੇ ਬਾਹਰ ਬਸੰਤ ਰੁੱਤ ਦੇ ਵਿੱਚ ਵੀ ਕੁਝ ਬੂਟੇ ਇਹੋ ਜਿਹੇ ਹੁੰਦੇ ਨੇ, ਕੁਝ ਰੁੱਖ ਇਹੋ ਜਿਹੇ ਹੁੰਦੇ ਨੇ ਜਿਹੜੇ ਬਸੰਤ ਰੁੱਤ ਦੇ ਵਿੱਚ ਵੀ ਸੁੱਕੇ ਰਹਿ ਜਾਂਦੇ ਨੇ। ਇੱਕ ਰਹੇ ਸੂਕ ਕਠੂਲੇ, ਕਠੂਲੇ ਦਾ ਅਰਥ ਹੈ ਕੜੜੇ, ਕਾਠ ਵਾਂਗੂ ਕੜੜੇ। ਬਸੰਤ ਰੁੱਤ ਆਈ, ਸਾਰੀ ਬਨਸਪਤੀ ਦੇ ਉੱਤੇ ਖੇੜਾ ਆ ਗਿਆ, ਸਾਰੀ ਬਨਸਪਤੀ ਦੇ ਉੱਤੇ ਹਰਿਆਵਲ ਆਈ, ਸੁਗੰਧੀ ਆਈ, ਕੋਮਲਤਾ ਆਈ। ਜਿਹੜਾ ਉਹਦਾ ਉਜਾੜਾ ਸੀ ਪਤਝੜ ਰੁੱਤ ਦਾ, ਕਹਿਣ ਲੱਗੇ ਦੂਰ ਹੋ ਗਿਆ, ਫਿਰ ਤੋਂ ਉਹਨਾਂ ਦੇ ਉੱਤੇ ਖੇੜਾ ਆ ਗਿਆ। ਪਰ ਇੱਕ ਰਹੇ ਸੂਕ ਕਠੂਲੇ, ਕੁਝ ਬੂਟੇ ਇਹੋ ਜਿਹੇ ਸਨ ਜਿਹੜੇ ਬਸੰਤ ਰੁੱਤ ਆਉਣ ਦੇ ਬਾਵਜੂਦ ਵੀ ਕਾਠ ਦੀ ਨਿਆਈ, ਲੱਕੜ ਦੀ ਨਿਆਈ ਕਰੜੇ ਨੇ, ਸੁੱਕੇ ਹੋਏ ਨੇ, ਉਹਨਾਂ ਦੇ ਉੱਤੇ ਤੇ ਬਸੰਤ ਰੁੱਤ ਗੁਰਦੇਵ ਕਹਿੰਦੇ ਨੇ ਆਈ ਨਹੀਂ। ਜਿਨ੍ਹਾਂ ਨੂੰ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜਿਨ ਕੇ ਕੰਤ ਦਿਸ਼ਾ ਪੂਰੀ ਸੇ ਅਹਿਲਸ ਫਿਰੇ ਚਲੰਤ, ਉਹਨਾਂ ਦੇ ਜੀਵਨ ਦੇ ਵਿੱਚ ਕੋਈ ਖੇੜਾ ਨਹੀਂ। ਪਰ ਜਿਨ੍ਹਾਂ ਦਾ ਜੀਵਨ ਬਸੰਤ ਰੁੱਤ ਵਰਗਾ ਬਣ ਗਿਆ, ਮੈਂ ਸ਼ਾਇਦ ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀ, 4 ਕੁ ਸਾਲ ਪਹਿਲਾਂ ਮੈਂ ਇੱਕ ਲੇਖ ਲਿਖਿਆ ਸੀ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਸੰਤ ਰਾਗ ਹੈ ਔਰ ਇਸ ਦੇ ਸੰਬੰਧ ਦੇ ਵਿੱਚ ਜਿਹੜੇ ਸੰਗੀਤ ਵਿੱਦਿਆ ਦੇ ਮਾਹਰ ਨੇ, ਕੀਰਤਨੀਏ ਨੇ, ਉਹ ਇਹ ਆਖਦੇ ਨੇ ਕਿ ਇਹ ਬਸੰਤ ਰਾਗ ਜਿਹੜਾ ਹੈ ਇਹ ਬਸੰਤ ਰੁੱਤ ਦੇ ਵਿੱਚ ਗਾਇਆ ਜਾਂਦਾ ਹੈ ਔਰ ਇੱਕ ਪਰੰਪਰਾ ਹੈ, ਕਰੀਬਨ ਦੁਨੀਆਂ ਦੇ ਹਰੇਕ ਮੁਲਕ ਦੇ ਅੰਦਰ ਜਿੱਥੇ ਵੀ ਵੱਡੇ ਧਾਰਮਿਕ ਅਸਥਾਨ ਨੇ, ਜਿੱਥੇ ਵੀ ਸੰਗਤ ਜੁੜਦੀ ਹੈ, ਜਦੋਂ ਕੀਰਤਨੀਏ ਕੀਰਤਨ ਕਰਦੇ ਨੇ ਤੇ ਸ਼ੁਰੂ ਦੇ ਵਿੱਚ ਇੱਕ ਸ਼ਬਦ ਜਿਹੜਾ ਹੈ ਉਹ ਬਸੰਤ ਰਾਗ ਦਾ ਪੜ੍ਹਦੇ ਨੇ। ਤੁਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵੀ ਕੀਰਤਨ ਸੁਣੋ, ਖਾਸ ਕਰਕੇ ਅੱਜ ਕੱਲ੍ਹ, ਤੇ ਉਹ ਕੀਰਤਨ ਸ਼ੁਰੂ ਕਰਨ ਵੇਲੇ ਸ਼ੁਰੂਆਤ ਦੇ ਵਿੱਚ ਇੱਕ ਸ਼ਬਦ ਜਿਹੜਾ ਹੈ ਉਹ ਬਸੰਤ ਰਾਗ ਦਾ ਜ਼ਰੂਰ ਪੜ੍ਹਦੇ ਨੇ ਔਰ ਉਹਨਾਂ ਮੁਤਾਬਕ ਇਹ ਜਿਹੜਾ 2 ਮਹੀਨੇ ਦਾ ਸਮਾਂ ਹੈ ਉਹ ਲੋਹੜੀ ਤੋਂ ਲੈ ਕੇ ਹੋਲੀ ਤੱਕ ਦਾ ਗਿਣਦੇ ਨੇ। ਲੋਹੜੀ ਵਾਲੀ ਰਾਤ ਜਦੋਂ ਮਾਘ ਦਾ ਮਹੀਨਾ ਸ਼ੁਰੂ ਹੁੰਦਾ ਹੈ ਉਦੋਂ ਇਸ ਬਸੰਤ ਰਾਗ ਦੀ ਸ਼ੁਰੂਆਤ ਕਰਦੇ ਨੇ ਤੇ ਹੋਲੇ ਮਹੱਲੇ ਤੱਕ ਜਾ ਕੇ ਫਿਰ ਇਸ ਰਾਗ ਨੂੰ ਹਰ ਰੋਜ਼ ਗਾਉਂਦੇ ਨੇ। ਮੁੜ ਕੇ 10 ਮਹੀਨੇ ਜਿਹੜਾ ਇਹ ਰਾਗ ਉਹ ਕਹਿੰਦੇ ਨੇ ਨਹੀਂ ਗਾਇਆ ਜਾਂਦਾ। ਮੈਂ ਉਦੋਂ ਵੀ ਲਿਖਿਆ ਸੀ, ਮੇਰੀ ਸਮਝ ਵਿੱਚ ਇਹ ਗੱਲ ਨਹੀਂ ਪਈ। ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਗੁਰਮਤਿ ਸੰਗੀਤ ਦੇ ਹੈੱਡ ਨੇ ਡਾਕਟਰ ਗੁਰਨਾਮ ਸਿੰਘ, ਉਹਨਾਂ ਨਾਲ ਵੀ ਮੇਰੀ ਗੱਲ ਹੋਈ, ਕੁਝ ਦਰਬਾਰ ਸਾਹਿਬ ਦੇ ਕੀਰਤਨੀ ਜਥਿਆਂ ਦੇ ਨਾਲ ਵੀ ਗੱਲ ਹੋਈ ਔਰ ਜਵਾਬ ਕੇਵਲ ਹਰੇਕ ਪਾਸਿਓਂ ਇਹੀ ਮਿਲਿਆ ਕਿ ਇਹ ਪਰੰਪਰਾ ਹੈ ਔਰ ਇਹ ਪਰੰਪਰਾ ਜਿਹੜੀ ਆ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਤੋਂ ਚੱਲੀ ਆਉਂਦੀ ਹੈ, ਇਹੀ ਦੱਸਿਆ ਗਿਆ ਕਿ ਮਰਯਾਦਾ ਹੈ। ਕਿ ਮਾਘ ਤੇ ਫੱਗਣ ਇਹ ਦੋ ਮਹੀਨੇ ਨੇ ਜਿਨ੍ਹਾਂ ਦੋ ਮਹੀਨਿਆਂ ਦੇ ਅੰਦਰ ਇਹ ਬਸੰਤ ਰਾਗ ਜਿਹੜਾ ਹੈ ਗਾਇਆ ਜਾਣਾ ਹੈ, ਪਰ ਬਾਕੀ ਦੇ 10 ਮਹੀਨੇ ਇਸ ਰਾਗ ਨੂੰ ਨਹੀਂ ਗਾਉਣਾ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇਸ ਬਸੰਤ ਰੁੱਤ ਦੇ ਸੰਬੰਧ ਵਿੱਚ ਪੜ੍ਹਦੇ ਹੋ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਾਘ ਜਾਂ ਫੱਗਣ ਇਹਨੂੰ ਬਸੰਤ ਰੁੱਤ ਦਾ ਸਮਾਂ ਨਹੀਂ ਲਿਖਿਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਚੇਤ ਤੇ ਵੈਸਾਖ ਇਹਨਾਂ ਦੋ ਮਹੀਨਿਆਂ ਨੂੰ ਬਸੰਤ ਰੁੱਤ ਦਾ ਸਮਾਂ ਲਿਖਿਆ ਗਿਆ ਹੈ। ਇੱਕ ਨਹੀਂ ਅਨੇਕਾਂ ਪ੍ਰਮਾਣ ਨੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ 12 ਮਾਹ ਦੀ ਜਦੋਂ ਪੜ੍ਹਦੇ ਹਾਂ, ਉਹ ਕਹਿੰਦੇ ਨੇ ਚੇਤ ਬਸੰਤ ਪਲਾ ਪਵਰ ਸੁਹਾਵੜੇ। ਚੇਤਰ ਦਾ ਮਹੀਨਾ ਆਇਆ, ਕਹਿੰਦੇ ਨੇ ਬਸੰਤ ਰੁੱਤ ਦੀ ਸ਼ੁਰੂਆਤ ਹੋਈ। ਉਹ ਚੇਤਰ ਦੇ ਮਹੀਨੇ ਨੂੰ ਬਸੰਤ ਰੁੱਤ ਕਹਿੰਦੇ ਪਏ ਨੇ। ਚੜ ਚੇਤ ਬਸੰਤ ਮੇਰੇ ਪਿਆਰੇ ਭਲੀ ਰੁੱਤੇ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਫਿਰ ਬਾਜੜਿਓ ਮੇਰੇ ਪਿਆਰੇ ਆਂਗਣ ਧੂੜ ਲੁੱਤੇ। ਕਹਿਣ ਲੱਗੇ ਚੇਤ ਦਾ ਮਹੀਨਾ ਚੜਿਆ, ਬਸੰਤ ਰੁੱਤ ਆ ਗਈ, ਬੜੀ ਵਧੀਆ ਰੁੱਤ ਆਈ, ਬੜੀ ਸੁਹਾਵਣੀ ਰੁੱਤ ਆਈ। ਬਾਹਰ ਸਾਰੇ ਪਾਸੇ ਹਰਿਆਵਲ ਹੈ, ਖੇੜਾ ਹੈ, ਪਰ ਫਿਰ ਬਾਜੜਿਓ ਪਿਆਰੇ ਆਂਗਣ ਧੂੜ ਲੁੱਤੇ। ਆਂਗਣ ਕਹਿੰਦੇ ਨੇ ਵਿਹੜੇ ਨੂੰ। ਜੇ ਮੇਰੇ ਹਿਰਦੇ ਦੇ ਵਿਹੜੇ ਦੇ ਵਿੱਚ ਹੇ ਰੱਬ ਜੀ ਤੁਹਾਡੇ ਗੁਣ ਨਹੀਂ ਟਿਕੇ, ਮੇਰੇ ਜੀਵਨ ਦੇ ਵਿੱਚ ਤੁਹਾਡੇ ਗੁਣ ਨਹੀਂ ਵਸੇ, ਤੁਹਾਡੀਆਂ ਸਿਫਤਾਂ ਮੇਰੇ ਜੀਵਨ ਦੇ ਅੰਦਰ ਨਹੀਂ ਆਈਆਂ, ਮੇਰੇ ਵਾਸਤੇ ਕਾਹਦੀ ਬਸੰਤ ਦੀ ਰੁੱਤ, ਮੇਰੇ ਵਾਸਤੇ ਤੇ ਵਿਕਾਰਾਂ ਦੀ ਧੂੜ ਉੱਡਦੀ ਪਈ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਰਾਮਕਲੀ ਰਾਗ ਦੇ ਅੰਦਰ ਹੈ, ਉਹਦਾ ਸਿਰਲੇਖ ਹੀ ਸਤਿਗੁਰਾਂ ਨੇ ਰੱਖਿਆ ਰੁੱਤੀ, ਜਿਸ ਤਰੀਕੇ ਦੇ ਨਾਲ 12 ਮਾਹ ਹੈ, ਵਾਰ 7 ਨੇ, ਉਸੇ ਤਰੀਕੇ ਦੇ ਨਾਲ ਰੁੱਤਾਂ ਦੇ ਸਿਰਲੇਖ ਹੇਠ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਦਰਜ ਹੈ। ਜਦੋਂ ਉਸ ਪਾਵਨ ਬਾਣੀ ਨੂੰ ਆਪਾਂ ਪੜ੍ਹਦੇ ਹਾਂ, ਉੱਥੇ ਵੀ ਗੁਰਦੇਵ ਨੇ ਦੋ ਦੋ ਮਹੀਨਿਆਂ ਦੀ ਇੱਕ ਰੁੱਤ ਜਿਹੜੀ ਹੈ ਉਹ ਬਿਆਨ ਕੀਤੀ ਹੈ। ਉੱਥੇ ਗੁਰਦੇਵ ਕਹਿੰਦੇ ਨੇ ਰੁੱਤ ਸਰਸ ਬਸੰਤ ਮਹ ਚੇਤ ਵੈਸਾਖ ਸੁਖ ਮਾਸ ਜੀਓ। ਰੁੱਤ ਸਰਸ ਬਸੰਤ ਮਹ ਚੇਤ ਵੈਸਾਖ ਸੁਖ ਮਾਸ ਜੀਓ। ਚੇਤਰ ਤੇ ਵੈਸਾਖ ਦਾ ਮਹੀਨਾ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬਸੰਤ ਰੁੱਤ ਦਾ ਸਮਾਂ ਹੈ। ਉਸ ਤੋਂ ਬਾਅਦ ਗਰੀਖਮ ਰੁੱਤ ਅਤ ਗਾਖੜੀ ਜੇਠ ਅਖਾੜੇ ਕਾਮ ਜੀਓ। ਜੇਠ ਤੇ ਹਾੜ੍ਹ ਦਾ ਮਹੀਨਾ, ਉਹਨੂੰ ਗਰੀਖਮ ਰੁੱਤ ਗਰਮੀ ਦੀ ਰੁੱਤ ਆਖ ਦਿੱਤਾ, ਸਾਵਣ ਭਾਦੋਂ ਵਰਖਾ ਦੀ ਰੁੱਤ ਆਖ ਦਿੱਤਾ। ਦੋ ਦੋ ਮਹੀਨਿਆਂ ਨੂੰ ਇੱਕ ਰੁੱਤ ਦਾ ਨਾਮ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਦੇ ਅੰਦਰ ਦਿੱਤਾ। ਔਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਆਖਦੇ ਨੇ ਕਿ ਚੇਤਰ ਤੇ ਵੈਸਾਖ ਦਾ ਮਹੀਨਾ ਬਸੰਤ ਰੁੱਤ ਦਾ ਸਮਾਂ। ਭਾਈ ਗੁਰਦਾਸ ਜੀ ਨੇ ਵੀ ਥਾਂ ਥਾਂ ਦੇ ਉੱਤੇ ਗਵਾਹੀਆਂ ਦਿੱਤੀਆਂ ਨੇ, ਔਰ ਜਿਸ ਇਲਾਕੇ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਪਾਵਨ ਬਾਣੀ ਉਚਾਰਦੇ ਪਏ, ਭਾਈ ਗੁਰਦਾਸ ਜੀ ਨੇ ਵੀ ਗਵਾਹੀਆਂ ਦਿੱਤੀਆਂ ਨੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵੀ ਕਹਿੰਦੇ ਨੇ ਕਿ ਇਸ ਰੁੱਤ ਦੇ ਅੰਦਰ, ਇਸ ਬਸੰਤ ਰੁੱਤ ਦੇ ਵਿੱਚ ਕੀ ਹੁੰਦਾ, ਜਿਹੜੀ ਕੋਇਲ ਹੈ ਅੰਬਾਂ ਦੇ ਉੱਤੇ ਚਹਿਚਹਾਉਂਦੀ ਹੈ, ਔਰ ਮਾਘ ਦੇ ਮਹੀਨੇ ਵਿੱਚ ਮੇਰਾ ਨਹੀਂ ਖਿਆਲ ਉਸ ਇਲਾਕੇ ਦੇ ਅੰਦਰ ਅੰਬਾਂ ਦੇ ਬੂਟੇ ਇਸ ਤਰੀਕੇ ਦੇ ਨਾਲ ਆਉਣ ਕੇ ਉਹਨਾਂ ਨੂੰ ਬੂਰ ਪਿਆ ਹੋਇਆ ਹੋਵੇ ਤੇ ਉਸ ਵੇਲੇ ਕੋਇਲ ਜਿਹੜੀ ਹੈ ਉਹਨਾਂ ਦੇ ਉੱਤੇ ਆਣ ਕੇ ਕੁੱਕਦੀ ਹੋਵੇ। ਮੇਰੀ ਸਮਝ ਵਿੱਚ ਨਹੀਂ ਪਿਆ ਕੀ ਕਾਰਨ ਹੋਏਗਾ, ਜਾਂ ਕਿਧਰੇ ਅਸੀਂ ਕਿਸੇ ਅਣਮਤ ਦੀ ਨਕਲ ਕਰਦੇ ਪਏ ਹਾਂ, ਜੋ ਕੇਵਲ ਮਾਘ ਤੇ ਫੱਗਣ ਦੇ ਮਹੀਨੇ ਨੂੰ ਅਸੀਂ ਬਸੰਤ ਰੁੱਤ ਆਖਿਆ, ਜਦਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਜਿੱਥੇ ਕਿਧਰੇ ਵੀ ਬਸੰਤ ਰੁੱਤ ਦਾ ਜ਼ਿਕਰ ਆਇਆ, ਉਹ ਚੇਤ ਔਰ ਵੈਸਾਖ ਇਹਨਾਂ ਦੋ ਮਹੀਨਿਆਂ ਨੂੰ ਸਤਿਗੁਰਾਂ ਨੇ ਬਸੰਤ ਰੁੱਤ ਗਿਣਿਆ ਹੈ। ਉਹ ਵੀ ਜਿਹੜਾ ਉੱਥੋਂ ਦਾ ਵਾਤਾਵਰਣ ਹੈ, ਉੱਥੋਂ ਦਾ ਮਾਹੌਲ ਹੈ, ਪਰ ਅਸੀਂ ਕੇਵਲ ਉਸ ਲਕੀਰ ਦੇ ਫਕੀਰ ਬਣੇ ਹੋਏ ਹਾਂ। ਅੱਜ ਕੈਨੇਡਾ ਦੇ ਵਿੱਚ ਵੀ ਚਲੇ ਜਾਓ, 10-10 ਫੁੱਟ ਉੱਥੇ ਜਿਹੜੀ ਹੈ ਬਰਫ਼ ਪਈ ਹੋਈ ਤੁਹਾਨੂੰ ਦਿਸੇਗੀ, ਪਰ ਉੱਥੇ ਵੀ ਬਸੰਤ ਰਾਗ ਗਾਇਆ ਜਾ ਰਿਹਾ ਹੈ। ਤੇ ਬਸੰਤ ਰਾਗ ਦਾ ਕੌਂਤਕ ਤੇ ਬਾਹਰ ਕਿਧਰੇ ਕੋਈ ਵੀ ਨਹੀਂ ਦਿਸਦਾ, ਕਿਧਰੇ ਵੀ ਖੇੜਾ ਨਹੀਂ, ਕਿਧਰੇ ਵੀ ਬਨਸਪਤੀ ਦੇ ਉੱਤੇ ਹਰਿਆਵਲ ਨਹੀਂ, ਸਭ ਕੁਝ ਸੁੱਕਾ ਹੋਇਆ। ਹਿੰਦੁਸਤਾਨ ਦੇ ਅੰਦਰ ਵੀ ਹਰੇਕ ਖਿੱਤੇ ਦੇ ਅੰਦਰ ਇੱਕੋ ਜਿਹਾ ਮੌਸਮ ਨਹੀਂ ਹੈ, ਦੁਨੀਆਂ ਦੇ ਅੰਦਰ ਹਰੇਕ ਮੁਲਕ ਦੇ ਅੰਦਰ ਇੱਕੋ ਜਿਹਾ ਵਾਤਾਵਰਣ, ਇੱਕੋ ਜਿਹਾ ਮੌਸਮ ਨਹੀਂ ਹੈ। ਪਰ ਅਸੀਂ ਕੇਵਲ ਉਸ ਪਰੰਪਰਾ ਦੇ ਬੱਝੇ ਹੋਏ ਕਿ ਕੇਵਲ ਮਾਘ ਤੇ ਫੱਗਣ ਦਾ ਮਹੀਨਾ ਲੋਹੜੀ ਤੋਂ ਲੈ ਕੇ ਹੋਲੀ ਤੱਕ ਦਾ ਇਹ ਸਮਾਂ ਜਿਹੜਾ ਹੈ ਕੇਵਲ ਇਸ ਰਾਗ ਦੇ ਅੰਦਰ ਹੀ ਅਸੀਂ ਬਸੰਤ ਰੁੱਤ ਬਸੰਤ ਰਾਗ ਜਿਹੜਾ ਉਸਨੂੰ ਗਾਉਂਦੇ ਹਾਂ। ਮੇਰੀ ਸਮਝ ਵਿੱਚ ਨਹੀਂ ਆਇਆ ਕੀ ਕਾਰਨ ਹੈ। ਔਰ ਮੈਂ ਜਿੰਨਿਆਂ ਦੇ ਨਾਲ ਵੀ ਗੱਲਬਾਤ ਕੀਤੀ ਕਿਸੇ ਨੇ ਵੀ ਇਸ ਦਾ ਤਸੱਲੀ ਬਖਸ਼ ਕੋਈ ਜਵਾਬ ਨਹੀਂ ਦਿੱਤਾ। ਕੇਵਲ ਇੰਨਾ ਆਖਿਆ ਕਿ ਗੁਰੂ ਅਰਜਨ ਦੇਵ ਜੀ ਦੇ ਵੇਲੇ ਦੀ ਪਰੰਪਰਾ ਚੱਲਦੀ ਸੀ, ਪਰ ਮੈਨੂੰ ਨਹੀਂ ਜਾਪਦਾ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਇਹ ਮਰਯਾਦਾ ਲਾਗੂ ਕਰਦੇ ਹੋਣ ਕਿ ਮਾਘ ਤੇ ਫੱਗਣ ਦੇ ਵਿੱਚ ਬਸੰਤ ਰਾਗ ਗਾਉਣਾ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਦੋਂ ਰੁੱਤਾਂ ਦਾ ਜ਼ਿਕਰ ਕਰਦੇ ਹੋਣ ਉਦੋਂ ਚੇਤ ਤੇ ਵੈਸਾਖ ਨੂੰ ਬਸੰਤ ਰੁੱਤ ਜਿਹੜੀ ਆ ਗੁਰੂ ਅਰਜਨ ਦੇਵ ਪਾਤਸ਼ਾਹ ਗਿਣਦੇ ਹੋਣ। ਖੈਰ ਜਿਸ ਪਾਸੇ ਦੀ ਆਪਾਂ ਗੱਲ ਕਰ ਰਹੇ ਸਾਂ, ਬਸੰਤ ਰੁੱਤ ਗੁਰਬਾਣੀ ਦੇ ਅੰਦਰ ਉਸ ਖੇੜੇ ਵਾਸਤੇ, ਉਸ ਹਰਿਆਵਲ ਵਾਸਤੇ ਸਤਿਗੁਰਾਂ ਨੇ ਇੱਕ ਪ੍ਰਤੀਕ ਵਰਤਿਆ ਹੈ। ਬਾਹਰ ਬਸੰਤ ਰੁੱਤ ਆ, ਗੁਰਦੇਵ ਕਹਿਣ ਲੱਗੇ ਥੋੜੇ ਜਿਹੇ ਸਮੇਂ ਵਾਸਤੇ ਆਉਂਦੀ ਹੈ, ਪਰ ਜਿਸ ਮਨੁੱਖ ਦਾ ਰੱਬ ਜੀ ਦੇ ਨਾਲ ਸੰਬੰਧ ਜੁੜ ਗਿਆ, ਜਿਸ ਮਨੁੱਖ ਨੇ ਆਪਣੇ ਜੀਵਨ ਦੇ ਅੰਦਰ ਮਾਲਕ ਦੀਆਂ ਸਿਫਤਾਂ ਲੈ ਆਉਂਦੀਆਂ, ਜਿਸ ਮਨੁੱਖ ਨੇ ਆਪਣੇ ਜੀਵਨ ਦੇ ਅੰਦਰ ਮਾਲਕ ਦੇ ਗੁਣ ਲੈ ਆਉਂਦੇ, ਜਿਸ ਨੇ ਵੇਖ ਲਿਆ ਉਹ ਆਨੰਦ ਦਾ ਦਾਤਾ ਬਾਹਰ ਕਿਧਰੇ ਨਹੀਂ ਹੈ, ਮੇਰਾ ਮਨ ਜਿਹੜਾ ਹੈ ਅਸਲ ਦੇ ਵਿੱਚ ਮੰਦਰ ਇਹ ਹੈ, ਮੇਰਾ ਮਨ ਜਿਹੜਾ ਹੈ ਅਸਲ ਦੇ ਵਿੱਚ ਤੀਰਥ ਇਹ ਹੈ, ਮੇਰਾ ਮਨ ਜਿਹੜਾ ਹੈ ਅਸਲ ਦੇ ਵਿੱਚ ਸਰੋਵਰ ਇਹ ਹੈ, ਜਿਸ ਨੂੰ ਗੁਰਦੇਵ ਨੇ ਆਖਿਆ ਸੀ ਵੀ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ। ਮੈਂ ਬਾਹਰ ਕਿਉਂ ਨਹਾਵਾਂ, ਮੈਂ ਤੇ ਆਪਣੇ ਅੰਦਰ ਨਹਾਉਣਾ ਹੈ। ਬਾਹਰ ਲੋਕੀ ਮਲ ਮਲ ਕੇ ਨਹਾਉਂਦੇ ਨੇ, ਸਰੀਰ ਦੀ ਮੈਲ ਉਤਰਦੀ ਹੈ, ਮੈਂ ਆਪਣੇ ਅੰਦਰ ਦੀ ਮੈਲ ਉਤਾਰਨੀ ਹੈ ਤੇ ਮੈਨੂੰ ਅੰਤਰਮੁਖੀ ਹੋਣਾ ਪਏਗਾ, ਮੈਨੂੰ ਅੰਤਰ ਆਤਮੇ ਸੋਚਣਾ ਪਏਗਾ ਗੁਰੂ ਦੇ ਗਿਆਨ ਦੇ ਜਲ ਦੀ ਬਰਕਤ ਦੇ ਨਾਲ। ਗੁਰਦੇਵ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿਸ ਦਿਨ ਦਾ ਪ੍ਰਭੂ ਦਾ ਆਗਮ ਮੈਂ ਸੁਣ ਲਿਆ ਮੈਂ ਮਹਿਸੂਸ ਕਰ ਲਿਆ ਕਿ ਪਰਮਾਤਮਾ ਬਾਹਰ ਨਹੀਂ ਕਿਧਰੇ, ਉਹ ਮੇਰੇ ਅੰਦਰ ਹੀ ਬੈਠਾ ਹੋਇਆ, ਮੇਰੇ ਹਿਰਦੇ ਦੀ ਸੇਜਾ ਦੇ ਉੱਤੇ ਬੈਠਾ। ਗੁਰਦੇਵ ਕਹਿੰਦੇ ਨੇ ਮਨ ਚਾਓ ਭਇਆ, ਜੀਵਨ ਉਤਸ਼ਾਹ ਦੇ ਨਾਲ ਭਰ ਗਿਆ, ਜੀਵਨ ਚਾਹ ਦੇ ਨਾਲ ਭਰ ਗਿਆ, ਜੀਵਨ ਵਧੀਆ ਵਧੀਆ ਲੱਗਦਾ ਜੀਵਨ। ਇਸ ਵਾਸਤੇ ਗੁਰਦੇਵ ਕਹਿੰਦੇ ਨੇ ਹੁਣ ਕਿਉਂ ਨਾ ਖੁਸ਼ੀ ਦੇ ਗੀਤ ਗਾਏ ਜਾਣ, ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ। ਮੈਨੂੰ ਕੋਈ ਸੋਗ ਕੋਈ ਦੁੱਖ ਦੁਨੀਆਂ ਦਾ ਕੋਈ ਵਿਕਾਰ ਜਿਹੜਾ ਹੈ ਉਹ ਮੈਨੂੰ ਪੋਹ ਨਹੀਂ ਪਾਉਂਦਾ, ਵਿਆਪਦਾ ਨਹੀਂ, ਮੇਰੇ ਤੇ ਆਪਣਾ ਪ੍ਰਭਾਵ ਨਹੀਂ ਪਾਉਂਦਾ। ਜਿਸ ਨੂੰ ਬਾਬੇ ਕਬੀਰ ਨੇ ਆਖਿਆ ਸੀ, ਕਹਿਣ ਲੱਗੇ ਮੈਂ ਅੱਖਾਂ ਬੰਦ ਕਰ ਲਈਆਂ ਨੇ। ਪ੍ਰਤੀਕ ਹੀ ਹੈ ਵੈਸੇ ਸਮਝਣ ਵਾਸਤੇ, ਪਰ ਬੜੇ ਪਿਆਰੇ ਬਚਨ ਨੇ ਜਿਹੜੇ ਬਾਬੇ ਕਬੀਰ ਨੇ ਵਰਤੇ ਨੇ। ਕਹਿਣ ਲੱਗੇ ਨੀਚੇ ਲੋਇਨ ਕਰ ਰਹੋ, ਮੈਂ ਅੱਖਾਂ ਨੀਵੀਆਂ ਕਰ ਲਈਆਂ, ਲੇ ਸਾਜਨ ਕਟ ਮਾਹੇ, ਸਭ ਰਸ ਖੇਲੋ ਪੀ ਸੋ ਕਿਸੀ ਲਖਾਵੋ ਨਾਹੀ। ਕਹਿਣ ਲੱਗੇ ਮੈਂ ਅੱਖਾਂ ਨੀਵੀਆਂ ਕਰ ਲਈਆਂ ਨੇ, ਮੈਂ ਨੀਵੀਂ ਪਾ ਲਈ। ਕਦੋਂ? ਲੇ ਸਾਜਨ ਕਟ ਮਾਹੇ, ਜਿਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪ੍ਰਭ ਆਗਮ ਸੁਣਿਆ, ਜਦੋਂ ਮੈਂ ਮਹਿਸੂਸ ਕੀਤਾ ਮਾਲਕ ਤੇ ਮੇਰੇ ਅੰਦਰ ਹੈ, ਮੈਂ ਬਾਹਰ ਕਿੱਧਰ ਭਟਕਣਾ ਹੈ। ਕਹਿਣ ਲੱਗੇ ਮੈਂ ਹੁਣ ਅੱਖਾਂ ਨੀਵੀਆਂ ਰੱਖਦਾ, ਸਭ ਰਸ ਖੇਲੋ ਪੀ ਸੋ ਕਿਸੀ ਲਖਾਵੋ ਨਾਹੀ। ਕਹਿਣ ਲੱਗੇ ਮੈਂ ਅੰਤਰ ਆਤਮੇ ਸਾਰੀਆਂ ਮੌਜਾਂ ਮਾਣਦਾ ਪਿਆ, ਮੈਨੂੰ ਮੌਜਾਂ ਮਾਣਨ ਵਾਸਤੇ ਬਾਹਰ ਭਟਕਣ ਦੀ, ਬਾਹਰ ਦੇ ਰੰਗ ਤਮਾਸ਼ਿਆਂ ਦੀ ਜ਼ਰੂਰਤ ਨਹੀਂ ਪੈਂਦੀ, ਪਰ ਮੈਂ ਅੰਦਰ ਦਾ ਆਪਣਾ ਭੇਤ ਬਾਬਾ ਕਬੀਰ ਕਹਿੰਦੇ ਨੇ ਕਿਸੇ ਨੂੰ ਦੱਸਦਾ ਨਹੀਂ ਪਿਆ। ਨਾਲ ਜਦੋਂ ਦੂਸਰਾ ਬਚਨ ਆਖਿਆ ਫਿਰ ਇਹ ਗੱਲ ਸਾਡੀ ਸਮਝ ਵਿੱਚ ਪੈ ਜਾਏਗੀ, ਜਦੋਂ ਆਖਦੇ ਨੇ ਆਠ ਜਾਮ 64 ਕੜੀ, ਤੋਏ ਨਿਰਖਤ ਰਹੇ ਜੀਓ, ਨੀਚੇ ਲੋਇਨ ਕਿਉਂ ਕਰੋ, ਸਭ ਘੱਟ ਦੇਖੋ ਪੀਓ। ਪਹਿਲੇ ਸ਼ਲੋਕ ਵਿੱਚ ਆਖਦੇ ਨੇ ਮੈਂ ਨੀਵੀਂ ਪਾ ਲਈ, ਅੱਖਾਂ ਨੀਵੀਆਂ ਕਰ ਲਈਆਂ, ਅਗਲੇ ਸ਼ਲੋਕ ਵਿੱਚ ਕਹਿ ਦਿੱਤਾ ਮੈਨੂੰ ਅੱਖਾਂ ਨੀਵੀਆਂ ਕਰਨ ਦੀ ਕੀ ਲੋੜ ਹੈ, ਮੈਂ ਕਿਉਂ ਅੱਖਾਂ ਨੀਵੀਆਂ ਕਰਾਂ, ਮੈਂ ਤੇ ਹੁਣ ਜਿੱਧਰ ਦੇਖਦੇ ਸਭ ਘੱਟ ਦੇਖੋ ਪੀਓ, ਮੈਨੂੰ ਤੇ ਹਰੇਕ ਪਾਸੇ ਮਾਲਕ ਦਿਸਦਾ ਪਿਆ, ਜਿਹੜਾ ਮੇਰੇ ਅੰਦਰ ਆ ਉਹ ਮੈਨੂੰ ਬਾਹਰ ਵੀ ਦਿਸਦਾ ਪਿਆ, ਹੁਣ ਮੈਂ ਅੱਖਾਂ ਨੀਵੀਆਂ ਕਿਉਂ ਕਰਾਂ, ਹੁਣ ਮੈਨੂੰ ਨੀਵੀਂ ਪਾਉਣ ਦੀ ਕੀ ਜ਼ਰੂਰਤ ਪੈ ਗਈ। ਕਹਿਣਾ ਕੀ ਚਾਹੁੰਦੇ ਨੇ ਬਾਬਾ ਕਬੀਰ? ਕਹਿੰਦੇ ਨੇ ਜਦੋਂ ਦਾ ਪਰਮਾਤਮਾ ਦਾ ਮੈਂ ਆਗਮ ਸੁਣਿਆ, ਪਰਮਾਤਮਾ ਨੂੰ ਆਪਣੇ ਅੰਦਰ ਅਨੁਭਵ ਕੀਤਾ, ਉਸ ਜੋਤ ਨੂੰ ਮੈਂ ਆਪਣੇ ਅੰਦਰ ਮਹਿਸੂਸ ਕੀਤਾ, ਜੀਵਨ ਦੇ ਅੰਦਰ ਚਾਹ ਬਣਿਆ, ਜ਼ਿੰਦਗੀ ਜਿਉਣ ਦਾ ਉਤਸ਼ਾਹ ਬਣਿਆ। ਕਹਿਣ ਲੱਗੇ ਮੈਂ ਅੱਖਾਂ ਨੀਵੀਆਂ ਕਰ ਲਈਆਂ, ਜਿਹਦਾ ਭਾਵ ਹੈ ਮੈਂ ਬੁਰਿਆਈਆਂ ਵਾਲੇ ਪਾਸੋਂ ਅੱਖਾਂ ਨੀਵੀਆਂ ਕਰ ਲਈਆਂ ਨੇ। ਮੈਂ ਵਿਕਾਰਾਂ ਵਾਲੇ ਪਾਸੇ ਅੱਖਾਂ ਨੀਵੀਆਂ ਕੀਤੀਆਂ ਨੇ, ਪਰ ਦੁਨੀਆਂ ਦੇ ਮਨੁੱਖਾਂ ਵੱਲੋਂ ਮੈਂ ਅੱਖਾਂ ਨੀਵੀਆਂ ਨਹੀਂ ਕੀਤੀਆਂ। ਮੈਂ ਕਿਸੇ ਦੇ ਨਾਲ ਘਿਰਨਾ ਨਹੀਂ ਕਰਦਾ, ਇਹ ਨਹੀਂ ਮੈਂ ਕਿਸੇ ਨੂੰ ਦੇਖਣਾ ਪਸੰਦ ਨਹੀਂ ਕਰਦਾ। ਬਾਬਾ ਕਬੀਰ ਕਹਿਣ ਲੱਗੇ, ਕਿਉਂ ਮੈਂ ਕਿਸੇ ਨੂੰ ਵੇਖ ਕੇ ਆਪਣੀ ਅੱਖਾਂ ਨੀਵੀਆਂ ਕਰਾਂ ਸਾਰਿਆਂ ਦੇ? ਕਿਉਂ? ਮੇਰਾ ਹੁਣ ਜਾਤ ਦਾ ਨਾਤਾ ਨਹੀਂ ਰਹਿਆ, ਮੇਰਾ ਹੁਣ ਜੋਤ ਦਾ ਨਾਤਾ, ਹੁਣ ਸਮਝ ਆ ਗਏ ਜਿਹੜਾ ਮੇਰੇ ਅੰਦਰ ਹੈ ਦੂਸਰੇ ਦੇ ਅੰਦਰ ਵੀ ਤੇ ਉਹੀ ਹੈ। ਜਿਹੜਾ ਮੇਰੇ ਅੰਦਰ ਆਪਣੀ ਜੋਤ ਟਿਕਾ ਕੇ ਬੈਠਾ ਹੋਇਆ ਦੂਸਰੇ ਦੇ ਅੰਦਰ ਵੀ ਤੇ ਜੋਤ ਉਹੀ ਹੈ। ਇਸ ਵਾਸਤੇ ਮੈਂ ਕਿਸੇ ਮਨੁੱਖ ਮਾਤਰ ਵੱਲੋਂ ਆਪਣੀਆਂ ਅੱਖਾਂ ਨੀਵੀਆਂ ਕਿਉਂ ਕਰਾਂ? ਕਿਸੇ ਮਨੁੱਖ ਦੇ ਨਾਲ ਮੈਂ ਨਫ਼ਰਤ ਕਿਉਂ ਕਰਾਂ? ਕਿਸੇ ਮਨੁੱਖ ਦੇ ਨਾਲ ਉਹਦੀ ਜਾਤੀ ਦੇ ਆਧਾਰ 'ਤੇ, ਉਹਦੇ ਰੰਗ ਰੂਪ ਦੇ ਆਧਾਰ 'ਤੇ, ਉਹਦੀ ਅਮੀਰੀ ਗਰੀਬੀ ਦੇ ਆਧਾਰ 'ਤੇ ਮੈਂ ਕਿਸੇ ਵੱਲੋਂ ਅੱਖਾਂ ਬੰਦ ਕਿਉਂ ਕਰਾਂ? ਹਾਂ, ਅੱਖਾਂ ਨੀਵੀਆਂ ਕੀਤੀਆਂ ਨੇ, ਬਾਬਾ ਕਬੀਰ ਕਹਿੰਦੇ ਨੇ ਬੁਰਿਆਈਆਂ ਵੱਲੋਂ ਅੱਖਾਂ ਨੀਵੀਆਂ ਕੀਤੀਆਂ ਨੇ। ਆਠ ਜਾਮ 64 ਖੜੀ ਤੋਏ ਨਿਰਖਤ ਰਹੇ ਜੀਓ, ਨੀਚੇ ਲੋਇਨ ਕਿਉਂ ਕਰੋ, ਸਭ ਘੱਟ ਦੇਖੋ ਪੀਓ ਸੁਣ ਸਖੀ, ਜੀ ਮੈਂ ਪੀਓ ਬਸੈ ਪੀ ਮੈਂ ਬਸੈ ਕੇ ਜੀਓ, ਜੀਓ ਪੀਓ ਬੂਝੋ ਨਹੀਂ ਘੱਟ ਮੈਂ ਜੀਓ ਕੇ ਪੀਓ। ਕਿੰਨੇ ਪਿਆਰੇ ਬੋਲ ਨੇ, ਔਰ ਪੜ੍ਹਨ ਦੇ ਵਿੱਚ ਇਹ ਬੋਲ ਬੜੇ ਸਵਾਦਲੇ ਲੱਗਦੇ ਨੇ, ਪਰ ਜਦੋਂ ਇਹਨਾਂ ਬੋਲਾਂ ਨੂੰ ਆਪਾਂ ਸਮਝਣ ਦਾ ਯਤਨ ਕਰਾਂਗੇ, ਇਹਨਾਂ ਬੋਲਾਂ ਦੀ ਥੋੜ੍ਹੀ ਗਹਿਰਾਈ ਦੇ ਵਿੱਚ ਜਾਵਾਂਗੇ, ਪਤਾ ਚੱਲੇਗਾ ਬਾਬਾ ਕਬੀਰ ਕਿੰਨੇ ਸਵੈ ਮਾਣ ਦੇ ਵਿੱਚ ਜਿਉਂਦੇ ਹੋਣਗੇ। ਕੋਈ ਹੀਣ ਭਾਵਨਾ ਨਹੀਂ, ਲੋਕੀ ਮੈਨੂੰ ਜੁਲਾਹਾ ਕਹਿੰਦੇ ਨੇ, ਲੋਕੀ ਮੈਨੂੰ ਨੀਵੀਂ ਜਾਤ ਵਾਲਾ ਕਹਿੰਦੇ ਨੇ, ਲੋਕੀ ਮੇਰੇ ਸੰਬੰਧ ਦੇ ਵਿੱਚ ਗਲਤ ਗਲਤ ਕਮੈਂਟ ਜਿਹੜੇ ਨੇ ਉਹ ਕਰਦੇ ਪਏ ਨੇ, ਗਲਤ ਗੱਲ ਮੇਰੇ ਤੇ ਮੇਰੇ ਸੰਬੰਧ ਵਿੱਚ ਗਲਤ ਗੱਲ ਪ੍ਰਚਾਰ ਕਰਦੇ ਪਏ ਨੇ, ਕੋਈ ਕੁਝ ਕਹਿੰਦਾ ਪਿਆ, ਕੋਈ ਕੁਝ ਕਹਿੰਦਾ ਪਿਆ। ਇੱਕ ਸ਼ਬਦ ਹੈ, ਵੈਸੇ ਫਿਰ ਕਿਸੇ ਦਿਨ ਆਪਾਂ ਵਿਚਾਰ ਲਵਾਂਗੇ ਸਮਾਂ ਬਣਿਆ, ਜਗਤ ਦੇ ਲੋਕ ਬਾਬਾ ਕਬੀਰ ਜੀ ਦੇ ਸੰਬੰਧ ਵਿੱਚ ਕਿਹੜੇ ਕਿਹੜੇ ਸ਼ਬਦ ਵਰਤਦੇ ਨੇ? ਨਚਾਰ ਸ਼ਬਦ ਵਰਤਦੇ ਨੇ, ਕੰਜਰ ਸ਼ਬਦ ਵਰਤਦੇ ਨੇ, ਚੋਰ ਸ਼ਬਦ ਵਰਤਦੇ ਨੇ ਬਾਬਾ ਕਬੀਰ ਜੀ ਦੇ ਸੰਬੰਧ ਦੇ ਵਿੱਚ, ਦੱਲਾ ਸ਼ਬਦ ਵਰਤਦੇ ਨੇ ਬਾਬਾ ਕਬੀਰ ਜੀ ਦੇ ਸੰਬੰਧ ਦੇ ਵਿੱਚ। ਪਰ ਬਾਬਾ ਕਬੀਰ ਕਹਿਣ ਲੱਗੇ, ਮੈਨੂੰ ਤੇ ਪਰਵਾਹ ਕੋਈ ਨਹੀਂ, ਮੈਨੂੰ ਤੇ ਇਹ ਨਹੀਂ ਪਤਾ ਚੱਲਦਾ ਕਿ ਮੇਰੇ ਸਰੀਰ ਦੇ ਅੰਦਰ ਜਿੰਦ ਹੈ ਕਿ ਪਰਮਾਤਮਾ ਹੈ, ਮੈਨੂੰ ਨਹੀਂ ਪਤਾ ਚੱਲਦਾ। ਬਾਬਾ ਕਬੀਰ ਕਹਿੰਦੇ ਨੇ ਦੋਨੋਂ ਇੱਕ ਰੂਪ ਹੋ ਗਏ ਨੇ, ਮੇਰੀ ਜਿੰਦ ਪਰਮਾਤਮਾ ਦਾ ਰੂਪ ਹੋ ਗਈ, ਮੇਰੇ ਸਰੀਰ ਦੇ ਅੰਦਰ ਜਿਹੜੀ ਜਿੰਦ ਚੱਲਦੀ ਹੈ ਪਰਮਾਤਮਾ ਆਪ ਹੀ ਤੇ ਮੇਰੇ ਸਰੀਰ ਦੇ ਅੰਦਰ ਵਸਿਆ ਹੋਇਆ, ਉਹਦੇ ਆਸਰੇ ਤੇ ਮੈਂ ਚੱਲਦਾ ਫਿਰਦਾ ਹਾਂ। ਸੁਣ ਸਖੀ ਪੀ ਮੈਂ ਜੀਓ ਬਸੈ, ਜੀ ਮੈਂ ਬਸੈ ਕੇ ਪੀਓ, ਜੀਓ ਪੀਓ ਬੂਝੋ ਨਹੀਂ, ਮੈਨੂੰ ਨਹੀਂ ਪਤਾ ਚੱਲਦਾ, ਕਿਸੇ ਨੂੰ ਵੀ ਨਹੀਂ ਪਤਾ ਚੱਲੇਗਾ ਕਬੀਰ ਦੇ ਸਰੀਰ ਦੇ ਅੰਦਰ ਜਿੰਦ ਆ ਜਾਂ ਕਬੀਰ ਦੇ ਸਰੀਰ ਦੇ ਅੰਦਰ ਰੱਬ ਆਪ ਬੈਠਾ ਹੋਇਆ, ਘੱਟ ਮੈਂ ਜੀਓ ਕੇ ਪੀਓ। ਕਿੰਨਾ ਸਵੈ ਮਾਣ ਹੋਏਗਾ ਬਾਬੇ ਕਬੀਰ ਦੇ ਜੀਵਨ ਦੇ ਅੰਦਰ, ਜਿਨ੍ਹਾਂ ਨੇ ਇਹ ਮਹਿਸੂਸ ਕੀਤਾ ਹੋਏਗਾ। ਉਹ ਸ਼ਬਦ ਕਿੰਨਾ ਕੀਮਤੀ ਹੈ, ਬੜਾ ਪ੍ਰਸਿੱਧ ਆ, ਸੰਖੇਪ ਦੇ ਵਿੱਚ ਲੈ ਲਈਏ, ਜਿਸ ਦੀ ਸ਼ੁਰੂਆਤ ਇੱਥੋਂ ਕਰਦੇ ਨੇ ਵੀ ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲਈ ਨਹੀਂ ਹਰ ਮੇਰੀ, ਅਬ ਤਬ ਜਬ ਕਬ ਤੂੰ ਹੀ ਹਮ ਤੋ ਪ੍ਰਸਾਦ ਸੁਖੀ ਸਦੇ। ਅਬ ਤਬ ਜਬ ਕਬ ਜਿਹਦਾ ਭਾਵ ਅਰਥ ਹੈ ਹਮੇਸ਼ਾ ਵਾਸਤੇ ਔਰ ਹਰ ਥਾਂ ਦੇ ਉੱਤੇ। ਹੇ ਰੱਬ ਜੀ, ਮੈਂ ਪ੍ਰਸੰਨ ਹਾਂ, ਮੈਂ ਖੁਸ਼ ਹਾਂ, ਮੈਂ ਆਨੰਦ ਦੇ ਵਿੱਚ ਹਾਂ, ਹਰ ਵੇਲੇ ਆਨੰਦ ਦੇ ਵਿੱਚ ਰਹਿੰਦਾ, ਬਾਹਰ ਦੇ ਹਾਲਾਤ ਜਿਹੋ ਜਿਹੇ ਮਰਜ਼ੀ ਹੋ ਜਾਣ, ਕਿਉਂ? ਮੈਨੂੰ ਪਤਾ ਚੱਲ ਗਿਆ ਕਿ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਮੈਂ ਸਹਾਰਾ ਉਹਦਾ ਲੈ ਲਿਆ ਨਾ ਜਿਹਨੇ ਕਦੀ ਡੋਲਣਾ ਨਹੀਂ, ਜਿਹਨੇ ਕਦੀ ਡਿੱਗਣਾ ਨਹੀਂ। ਅਸੀਂ ਡੋਲਦੇ ਹਾਂ, ਅਸੀਂ ਡਿੱਗਦੇ ਹਾਂ, ਕਿਉਂ? ਬਾਣੀ ਕਹਿੰਦੀ ਹੈ ਕਿ ਕੋਈ ਡੋਲਣ ਵਾਲੀ ਸ਼ੈ ਦਾ ਸਹਾਰਾ ਲੈਨੇ, ਮਾਇਆ ਡੋਲੈ ਬਹੁ ਵਿਧੀ ਮਨ ਲਪਟਿਓ ਤੇ ਸੰਗ। ਮਾਇਆ ਆਪ ਡੋਲਦੀ ਹੈ ਤੇ ਡੋਲਣ ਵਾਲੀ ਚੀਜ਼ ਦਾ ਬੰਦਾ ਸਹਾਰਾ ਲਏਗਾ ਤੇ ਡੋਲੇਗਾ ਹੀ। ਹੁਣ ਮਨੁੱਖ ਟ੍ਰੇਨ ਦੇ ਵਿੱਚ ਬਹਿ ਜਾਏ, ਜਿੰਨਾ ਮਰਜ਼ੀ ਘੁੱਟ ਕੇ ਉਸ ਟ੍ਰੇਨ ਨੂੰ ਪਕੜ ਕੇ ਬਹਿ ਜਾਏ, ਵੀ ਮੈਂ ਹਿੱਲਣਾ ਨਹੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਮੈਂ ਨਹੀਂ ਜਾਣਾ, ਪਹੁੰਚ ਹੀ ਜਾਏਗਾ। ਕਿਉਂਕਿ ਜਿਸ ਦਾ ਸਹਾਰਾ ਲਿਆ ਉਹ ਆਪ ਇੱਕ ਥਾਂ ਤੋਂ ਦੂਸਰੀ ਥਾਂ ਦੇ ਉੱਤੇ ਪਹੁੰਚਣ ਵਾਲੀ ਹੈ। ਗੁਰਦੇਵ ਕਹਿਣ ਲੱਗੇ ਜਿਸਨੇ ਮਾਇਆ ਦਾ ਸਹਾਰਾ ਲਿਆ, ਜਿਸਨੇ ਮਾਇਆ ਨੂੰ ਆਪਣੇ ਜੀਵਨ ਦਾ ਆਧਾਰ ਮੰਨ ਲਿਆ, ਆਸਰਾ ਮੰਨ ਲਿਆ, ਡੋਲੇਗਾ। ਪਰ ਤੂੰ ਮੇਰੋ ਮੇਰ ਪਰਬਤ ਸੁਆਮੀ, ਹੇ ਰੱਬ ਜੀ, ਤੁਸੀਂ ਤੇ ਮੇਰੇ ਸੁਮੇਰ ਪਰਬਤ ਜਿੱਡੇ ਆਸਰੇ ਹੋ, ਸਾਰੇ ਪਰਬਤਾਂ ਤੋਂ ਵੱਡਾ ਪਰਬਤ ਜਿਹੜਾ ਹੈ, ਤੁਸੀਂ ਕਦੀ ਡੋਲਣਾ ਨਹੀਂ, ਮੈਨੂੰ ਡਿੱਗਣ ਦਾ ਖਤਰਾ ਕੋਈ ਨਹੀਂ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ ਅਬ ਤਬ ਜਬ ਕਬ ਤੂੰ ਤੂੰ ਹਮ ਤੋ ਪ੍ਰਸਾਦ ਸੁਖੀ ਸਦ। ਇਹ ਕਹਿਣ ਲੱਗੇ ਤੋਰੇ ਭਰੋਸੇ ਮਗ ਹਰ ਬਸਿਓ, ਮੇਰੇ ਤਨ ਕੀ ਤਪਤ ਬੁਝਾਈ, ਪਹਿਲੇ ਦਰਸ਼ਨ ਮਗ ਹਰ ਪਾਇਓ, ਫੁਣ ਕਾਂਸ਼ੀ ਬਸ ਆਈ, ਜੈਸਾ ਮਗ ਹਰ ਤੈਸੀ ਕਾਂਸ਼ੀ ਹਮ ਏਕੈ ਕਰ ਜਾਨੀ, ਹਮ ਨਿਰਧਨ ਜੋ ਇਹ ਤਨ ਪਾਇਓ, ਮਰਤੇ ਫੂਟ ਗੁਮਾਨੀ। ਕਰੈ ਗੁਮਾਨ ਚੁਭੈ ਤਿਸ ਸੂਲਾਂ ਕੋ, ਕਾਢਣ ਕੋ ਨਾਹੀ, ਅਜੈ ਸੋ ਚੋਭ ਕੋ ਬਿਲਲ ਬਿਲਾਤੇ, ਨਰ ਕੇ ਕੋਰ ਪਚਾਈ। ਕਿੰਨੇ ਕੀਮਤੀ ਬੋਲ, ਔਰ ਫਿਰ ਬੇਨਤੀ ਦੁਹਰਾ ਦਿਆਂ, ਦੇਖੋ ਦੀਵਾ ਜਗਦਾ ਹੈ ਕਿ ਨਹੀਂ ਜਗਦਾ, ਪਤਾ ਤੇ ਇੱਥੋਂ ਚੱਲੇਗਾ ਕਿ ਅੰਧੇਰਾ ਦੂਰ ਹੋਇਆ ਕਿ ਨਹੀਂ ਹੋਇਆ। ਕਸਵੱਟੀ ਤੇ ਇਹੀ ਹੈ, ਹੁਣ ਕੋਈ ਮਨੁੱਖ ਆਖੇ ਕਿ ਮੈਂ ਦੀਵਾ ਤੇ ਜਗਾ ਕੇ ਆਇਆ, ਪਰ ਅੰਧੇਰਾ ਕਮਰੇ ਦੇ ਵਿੱਚ ਉਸੇ ਤਰੀਕੇ ਦੇ ਨਾਲ ਹੀ ਹੈ, ਕਹਿਣਾ ਪਏਗਾ ਤੇਰਾ ਦੀਵਾ ਹੀ ਨਕਲੀ ਹੋਣਾ, ਕੋਈ ਕਾਗਜ਼ ਦਾ ਦੀਵਾ ਹੋਏਗਾ, ਦੀਵੇ ਦੀ ਕੋਈ ਫੋਟੋ ਹੋਏਗੀ, ਤਸਵੀਰ ਹੋਏਗੀ, ਅਸਲੀ ਦੀਵਾ ਥੋੜੀ ਹੋਏਗਾ। ਜੇ ਦੀਵਾ ਅਸਲੀ ਹੈ ਔਰ ਜਗਾਇਆ ਹੈ ਤੇ ਯਕੀਨਨ ਆ ਉਹਦੀ ਨਿਸ਼ਾਨੀ ਇਹੀ ਹੈ ਕਿ ਅੰਧੇਰੇ ਨੂੰ ਦੂਰ ਕਰੇਗਾ, ਜਿਸ ਨੂੰ ਬਾਣੀ ਕਹਿੰਦੀ ਹੈ ਕਿ ਦੀਵਾ ਬਲਾਏ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਧਾਰਮਿਕ ਗ੍ਰੰਥਾਂ ਦੇ ਅਨੁਕੂਲ ਹੋਈ ਹੋਈ ਮਤ ਜਿਹੜੀ ਆ ਉਹ ਜੀਵਨ ਦੇ ਵਿੱਚੋਂ ਪਾਪ ਮੁਕਾਏਗੀ, ਜੀਵਨ ਦੇ ਵਿੱਚੋਂ ਬੁਰਿਆਈਆਂ ਖਤਮ ਕਰੇਗੀ। ਜੇ ਜੀਵਨ ਦੇ ਵਿੱਚ ਔਗਣ ਉਸੇ ਤਰੀਕੇ ਦੇ ਨਾਲ ਭਾਰੂ ਹੋ ਰਹੇ ਨੇ, ਪੈਰ ਪੈਰ ਦੇ ਉੱਤੇ ਮੈਂ ਆਨੇ ਆਨੇ ਵਾਸਤੇ ਥਿੜਕਦਾ ਫਿਰਦਾ, ਭਾਵੇਂ ਮੈਂ ਦੁਨੀਆਂ ਦੇ ਸਾਰੇ ਧਾਰਮਿਕ ਗ੍ਰੰਥ ਜ਼ੁਬਾਨੀ ਯਾਦ ਵੀ ਕਰ ਲਏ ਹੋਵਣ, ਕੀ ਫਾਇਦਾ ਹੈ। ਉਹੀ ਹੈ ਜਿਵੇਂ ਕਿਸੇ ਦਾ ਨਕਲੀ ਦੀਵਾ ਹੋਵੇ, ਜਿਵੇਂ ਕਿਸੇ ਦੇ ਕੋਲ ਦੀਵੇ ਦੀ ਤਸਵੀਰ ਹੋਵੇ, ਜੇ ਅੰਧੇਰਾ ਹੀ ਨਹੀਂ ਖਤਮ ਹੋਇਆ, ਜੇ ਜੀਵਨ ਦੇ ਵਿੱਚੋਂ ਗੁਣਾਂ ਨਹੀਂ ਮੁੱਕੇ, ਗੁਣਾਹਾਂ ਵਾਲੀ ਬਿਰਤੀ ਜਿਹੜੀ ਹੈ ਉਹ ਨਹੀਂ ਖਤਮ ਹੋਈ, ਕੀ ਫਾਇਦਾ ਫਿਰ ਉਸਦਾ। ਹੁਣ ਬਾਬਾ ਕਬੀਰ ਜੀ ਆਖਦੇ ਨੇ, ਕਹਿਣ ਲੱਗੇ ਪ੍ਰਭੂ ਦਾ ਆਗਮ ਮੈਂ ਸੁਣ ਲਿਆ, ਮੈਂ ਮਹਿਸੂਸ ਕਰ ਲਿਆ, ਉਹ ਮਾਲਕ ਮੇਰੇ ਅੰਦਰ ਹੈ, ਹਰ ਵੇਲੇ ਮੇਰੇ ਕੋਲ ਹੈ, ਮੈਂ ਦੇਖ ਲਿਆ ਉਸਨੂੰ। ਇਸ ਵਾਸਤੇ ਮੈਂ ਜਿੱਥੇ ਵੀ ਜਾਵਾਂਗਾ ਹਰ ਥਾਂ ਦੇ ਉੱਤੇ ਮੇਰੀ ਰਾਖੀ ਕਰੇਗਾ, ਇਸ ਵਾਸਤੇ ਤੋਰੇ ਭਰੋਸੇ ਮਗ ਹਰ ਬਸ। ਲੋਕੀ ਕਹਿੰਦੇ ਸੀ ਮਗ ਹਰ ਦੀ ਧਰਤੀ ਸਰਾਪੀ ਹੋਈ ਹੈ, ਜਿਹੜਾ ਕੋਈ ਉੱਥੇ ਜਾਏਗਾ ਉਹ ਤੇ ਖੋਤੇ ਦੀ ਜੂਨ ਪੈ ਜਾਏਗਾ। ਬਾਬਾ ਕਬੀਰ ਜੀ ਉੱਥੇ ਗਏ ਨੇ, ਬਲਕਿ ਬਾਣੀ ਵਿੱਚੋਂ ਗਵਾਹੀ ਮਿਲਦੀ ਹੈ ਦੋ ਵਾਰੀ ਉੱਥੇ ਗਏ ਨੇ। ਜਦੋਂ ਕਹਿੰਦੇ ਨੇ ਨਾ ਪਹਿਲੇ ਦਰਸ਼ਨ ਮਗ ਹਰ ਪਾਇਓ, ਫੁਣ ਕਾਂਸ਼ੀ ਬਸ ਆਈ, ਪਹਿਲੀ ਝਲਕ ਜਿਹੜੀ ਮੈਨੂੰ ਗਿਆਨ ਦੀ ਆ ਉਸੇ ਮਗ ਹਰ ਦੀ ਸਰਾਪੀ ਹੋਈ ਧਰਤੀ ਤੇ ਮਿਲੀ ਸੀ, ਮੈਂ ਬਾਅਦ ਵਿੱਚ ਬਨਾਰਸ ਦੇ ਵਿੱਚ ਆ ਕੇ ਰਹੇ ਹਾਂ। ਫਿਰ ਸਾਰੀ ਜ਼ਿੰਦਗੀ ਬਨਾਰਸ ਦੇ ਵਿੱਚ ਰਹੇ, ਜਦੋਂ ਅਖੀਰਲਾ ਸਮਾਂ ਆਇਆ ਫਿਰ ਬਨਾਰਸ ਦੀ ਧਰਤੀ ਨੂੰ ਛੱਡ ਕੇ ਮਗਰ ਦੀ ਧਰਤੀ ਤੇ ਜਾ ਕੇ ਆਸਣ ਲਾ ਲਿਆ, ਤੇ ਮਗਰ ਦੀ ਧਰਤੀ ਦੇ ਉੱਤੇ ਬਾਬਾ ਕਬੀਰ ਜੀ ਨੇ ਆਪਣੇ ਪ੍ਰਾਣ ਤਿਆਗੇ ਨੇ। ਲੋਕੀ ਕਹਿੰਦੇ ਸਨ ਬਨਾਰਸ ਦੀ ਧਰਤੀ ਪਵਿੱਤਰ ਹੈ, ਲੋਕੀ ਉਚੇਚੇ ਤੌਰ ਤੇ ਆਪਣੇ ਬੁੱਢੇ ਬਾਰੇ ਜਦੋਂ ਜ਼ਿੰਦਗੀ ਦੇ ਅਖੀਰਲੇ ਦਿਨ ਆ ਜਾਂਦੇ ਸਨ ਉਦੋਂ ਕਹਿੰਦੇ ਸਨ ਬਨਾਰਸ ਵਿੱਚ ਕਿਸੇ ਧਾਰਮਿਕ ਅਸਥਾਨ ਦੇ ਉੱਤੇ ਜਾ ਕੇ ਆਪਣੇ ਰਹਿੰਦੇ ਦਿਨ ਬਤੀਤ ਕਰਾਂਗੇ, ਉੱਥੇ ਪ੍ਰਾਣ ਤਿਆਗਾਂਗੇ ਤੇ ਉਹਦੇ ਨਾਲ ਕੀ ਹੋਏਗਾ, ਮੁਕਤੀ ਮਿਲ ਜਾਏਗੀ। ਬਾਣੀ ਨੇ ਕਹਿ ਦਿੱਤਾ ਸੀ ਮਨ ਕਾਮਨਾ ਤੀਰਥ ਦੇ ਛੁੱਟੈ, ਗਰਭ ਗੁਮਾਨ ਨਾ ਮਨ ਤੇ ਫੁੱਟੈ, ਕੁਝ ਵੀ ਨਹੀਂ ਹੋਏਗਾ। ਦੁਨੀਆਂ ਦੇ ਅੰਦਰ ਕਿਤਨੇ ਵੀ ਵੱਡੇ ਤੋਂ ਵੱਡੇ ਮੰਨੇ ਗਏ ਪਵਿੱਤਰ ਧਾਰਮਿਕ ਅਸਥਾਨ ਨਗਰ ਦੇ ਅੰਦਰ ਜਾ ਕੇ ਜੇ ਤੂੰ ਆਪਣੇ ਪ੍ਰਾਣ ਵੀ ਤਿਆਗ ਦੇਵੇਂ, ਕੁਝ ਵੀ ਨਹੀਂ ਹੋਏਗਾ ਇਹਦੇ ਨਾਲ। ਤੇ ਜੇ ਕਿਧਰੇ ਇਹੋ ਜਿਹੀ ਧਰਤੀ ਜਿਹਨੂੰ ਜਗਤ ਦੇ ਲੋਕ ਸਰਾਪੀ ਹੋਈ ਧਰਤੀ ਕਹਿੰਦੇ ਹੋਵਣ, ਜੇ ਉੱਥੇ ਜਾ ਕੇ ਵੀ ਆਪਣੇ ਪ੍ਰਾਣ ਤਿਆਗ ਦੇਵੇਗਾ, ਉਹਦੇ ਨਾਲ ਵੀ ਕੋਈ ਫਰਕ ਨਹੀਂ ਪਏਗਾ। ਬਾਬਾ ਕਬੀਰ ਕਹਿੰਦੇ ਨੇ ਜੈਸਾ ਮਗ ਹਰ ਤੈਸੀ ਕਾਂਸ਼ੀ ਹਮ ਏਕੈ ਕਰ ਜਾਨੀ, ਮੈਂ ਤੇ ਦੋਨਾਂ ਨੂੰ ਇੱਕੋ ਜਿਹਾ ਸਮਝਿਆ ਹੈ। ਫਿਰ ਬਾਬੇ ਕਬੀਰ ਨੇ ਬਚਨ ਕਿੰਨਾ ਪਿਆਰਾ ਆਖਿਆ, ਜਦੋਂ ਕਹਿੰਦੇ ਨੇ ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋਉ ਰਾਦੇ, ਮੈਂ ਤੇ ਤਾਂ ਇਸ ਬਨਾਰਸ ਦੀ ਧਰਤੀ ਦੇ ਉੱਤੇ ਆਪਣੇ ਪ੍ਰਾਣ ਤਿਆਗਾ, ਜੇ ਮੇਰੇ ਚਿੱਤ ਦੇ ਅੰਦਰ ਇਹ ਕੋਈ ਆਸ ਹੋਵੇ, ਕੋਈ ਤਮੰਨਾ ਹੋਵੇ ਕਿ ਮਰਨ ਤੋਂ ਬਾਅਦ ਮੈਨੂੰ ਕੋਈ ਸਵਰਗ ਮਿਲ ਜਾਏ। ਤੁਸੀਂ ਕਹਿੰਦੇ ਹੋ ਜਿਹੜਾ ਇੱਥੇ ਮਰੇਗਾ ਮਰਨ ਤੋਂ ਬਾਅਦ ਉਹਨੂੰ ਸਵਰਗ ਮਿਲੇਗਾ, ਮੈਂ ਤੇ ਤਾਂ ਇੱਥੇ ਆਪਣੇ ਪ੍ਰਾਣ ਤਿਆਗਾ ਜੇ ਮੈਂ ਸਵਰਗ ਦਾ ਲਾਲਚੀ ਹੋਵਾਂ। ਮੈਨੂੰ ਸਵਰਗ ਚਾਹੀਦਾ ਹੀ ਨਹੀਂ, ਮੈਂ ਸਵਰਗ ਨੂੰ ਰੱਦ ਕਰਦਾ। ਮੇਰੇ ਵਾਸਤੇ ਨਰਕ ਦੀ ਵੀ ਕੋਈ ਅਹਿਮੀਅਤ ਨਹੀਂ, ਮੇਰੇ ਵਾਸਤੇ ਸਵਰਗ ਦੀ ਵੀ ਕੋਈ ਵਿਸ਼ੇਸ਼ਤਾ ਨਹੀਂ, ਨਾ ਮੈਨੂੰ ਨਰਕ ਤੋਂ ਡਰ ਲੱਗਦਾ, ਨਾ ਮੇਰੇ ਚਿੱਤ ਦੇ ਅੰਦਰ ਸਵਰਗ ਦੀ ਲਾਲਸ ਹੈ। ਹੁਣ ਦੇਖੋ ਬਾਣੀ ਦੇ ਸ਼ਬਦ ਨੇ, ਕਈ ਵਾਰੀ ਅਸੀਂ ਸ਼ਬਦਾਂ ਦੇ ਜਾਲ ਦੇ ਵਿੱਚ ਫਸ ਜਾ, ਅਸੀਂ ਨਵੇਂ ਸ਼ਬਦ ਘੜ ਕੇ ਬਹਿ ਜਾਂਦੇ ਹਾਂ, ਸੰਕਲਪ ਉਹੀ ਰੱਖਦੇ ਹਾਂ। ਹੁਣ ਜਦੋਂ ਬਾਬਾ ਕਬੀਰ ਇਹ ਕਹਿੰਦੇ ਨੇ ਵੀ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਉ ਰਾਦੇ ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ, ਕੀ ਨਰਕ ਤੇ ਕੀ ਸਵਰਗ ਵਿਚਾਰਾ। ਕਹਿਣ ਲੱਗੇ ਰੱਬ ਦੇ ਪਿਆਰਿਆਂ ਨੇ ਦੋਨੋਂ ਰੱਦ ਕਰ ਦਿੱਤੇ ਨੇ, ਦੋਨੋਂ ਰੱਦ ਕਰ ਦਿੱਤੇ। ਰੱਦ ਕਰ ਦੇਣਾ ਸਮਝਦੇ ਆ ਨਾ, ਮਰਨ ਤੋਂ ਬਾਅਦ ਕੋਈ ਨਰਕ ਨਹੀਂ ਕੋਈ ਸਵਰਗ ਨੇ, ਅਸੀਂ ਦੋਨਾਂ ਨੂੰ ਰੱਦ ਕਰ ਦਿੱਤਾ। ਕੀ ਲੈਣਾ ਮਰਨ ਤੋਂ ਬਾਅਦ ਦੇ ਸਵਰਗ ਤੋਂ, ਇਸ ਜੀਵਨ ਨੂੰ ਸਵਰਗ ਬਣਾ ਲਈਏ। ਅਸੀਂ ਕੀ ਕੀਤਾ, ਅਸੀਂ ਸੰਕਲਪ ਤੇ ਉਹੀ ਰੱਖਿਆ, ਸਿਰਫ ਨਾਂ ਜਿਹੜੇ ਨੇ ਸ਼ਬਦ ਜਿਹੜੇ ਨੇ ਉਹਦੇ ਵਿੱਚ ਬਦਲੀ ਕਰ ਲਈ। ਕਿਸੇ ਨੇ ਬੈਕੁੰਠ ਰੱਖ ਲਿਆ, ਕਿਸੇ ਨੇ ਸੱਚਖੰਡ ਰੱਖ ਲਿਆ, ਪਰ ਉਹਦੇ ਪਿੱਛੇ ਭਾਵਨਾ ਉਹੀ ਰੱਖੀ ਕਿ ਮਰਨ ਤੋਂ ਬਾਅਦ ਸਾਨੂੰ ਸੱਚਖੰਡ ਮਿਲੇਗਾ। ਉਹ ਸੱਚਖੰਡ ਜਿਹੜਾ ਉਹ ਵੀ ਮਰਨ ਤੋਂ ਬਾਅਦ ਹੀ ਮੰਨ ਕੇ ਬੈਠ ਗਏ। ਬਾਕੀ ਸਾਰਾ ਸੰਕਲਪ ਉਹਦੇ ਪਿੱਛੇ ਉਹੀ ਹੈ ਜੋ ਮਰਨ ਤੋਂ ਬਾਅਦ ਦਾ ਹੈ, ਪਰ ਅਸੀਂ ਉਹਦੇ ਵਾਸਤੇ ਕੀ ਕੀਤਾ, ਨਾਮ ਜਿਹੜੇ ਨੇ ਉਹ ਨਵੇਂ ਕਰ ਲਏ ਨੇ। ਕੋਈ ਮਰ ਜਾਂਦਾ, ਕੋਈ ਉਹਨੂੰ ਸਵਰਗ ਵਾਸੀ ਕਹਿੰਦਾ ਸੀ, ਅਸੀਂ ਕਹਿਣਾ ਸ਼ੁਰੂ ਕਰ ਦਿੱਤਾ ਸੱਚਖੰਡ ਵਾਸੀ, ਜਾਂ ਅਸੀਂ ਗੁਰਪੁਰ ਵਾਸੀ ਕਹਿਣਾ ਸ਼ੁਰੂ ਕਰ ਦਿੱਤਾ। ਯਾਨੀ ਕਿ ਗੁਰੂ ਦੀ ਨਗਰੀ ਜਿਹੜੀ ਉਹ ਵੀ ਮਰਨ ਤੋਂ ਬਾਅਦ ਕਿਧਰੇ ਹੋਵੇਗੀ, ਸੱਚਖੰਡ ਉਹ ਵੀ ਮਰਨ ਤੋਂ ਬਾਅਦ ਹੀ ਕਿਧਰੇ ਹੋਵੇਗਾ। ਜਿਸ ਤਰੀਕੇ ਦੇ ਨਾਲ ਬ੍ਰਾਹਮਣ ਕਹਿੰਦਾ ਸੀ ਸਵਰਗ ਜਿਹੜਾ ਉਹ ਤੇ ਮਰਨ ਤੋਂ ਬਾਅਦ ਹੀ ਮਿਲੇਗਾ, ਸੰਕਲਪ ਪੂਰੇ ਦਾ ਪੂਰਾ ਸਾਡੇ ਕੋਲ ਉਹੀ ਹੈ, ਢਾਂਚਾ ਪੂਰੇ ਦਾ ਪੂਰਾ ਸਾਡੇ ਕੋਲ ਉਹੀ ਪੁਜਾਰੀ ਵਾਲਾ ਹੈ, ਕੇਵਲ ਤੇ ਕੇਵਲ ਅਸੀਂ ਸ਼ਬਦ ਜਿਹੜੇ ਨੇ ਉਹ ਉਹਦੇ ਵਾਸਤੇ ਬਦਲੇ ਨੇ। ਬਾਬੇ ਕਬੀਰ ਨੇ ਤੇ ਬੈਕੁੰਠ ਦੀ ਵੀ ਗੱਲ ਕੀਤੀ ਸੀ ਨਾ, ਜਦੋਂ ਸ਼ਬਦ ਉਹਨਾਂ ਨੇ ਵਰਤਿਆ ਸੀ ਕਿ ਜੋ ਜਨ ਪਰਮਿਤ ਪਰਮਿਨ ਜਾਣਨਾ ਬਤਨ ਹੀ ਬੈਕੁੰਠ ਸਮਾਨਾ, ਨਾ ਜਾਣੋ ਬੈਕੁੰਠ ਕਹਾਂ ਹੀ, ਜਾਣ ਜਾਣ ਸਭ ਕਹੇ ਕਹਾਂ ਹੀ, ਕਹਿਣ ਕਹਾਵਣ ਨਹਿ ਪਤਿਆਈ ਹੈ, ਤੋ ਮਨ ਮਨ ਜਾਣਤੇ ਹਉ ਮਹਿ ਜਈ ਹੈ, ਜਬ ਲਗ ਮਨ ਬੈਕੁੰਠ ਕੀ ਆਸ ਤਬ ਲੱਗ ਹੋਏ ਨਹੀਂ ਚਰਨ ਨਿਵਾਸ, ਕਹੋ ਕਬੀਰ ਇਹ ਕਹੀਏ ਕਾਹੇ ਸਾਧ ਸੰਗਤ ਬੈਕੁੰਠੇ ਆਏ। ਹੁਣ ਮੈਨੂੰ ਨਹੀਂ ਜਾਪਦਾ ਕਿ ਇਹਦੇ ਤੋਂ ਜ਼ਿਆਦਾ ਹੋਰ ਖੁੱਲੇ ਸ਼ਬਦਾਂ ਦੇ ਵਿੱਚ ਇਸ ਗੱਲ ਨੂੰ ਕਿਸੇ ਹੋਰ ਤਰੀਕੇ ਦੇ ਨਾਲ ਸਮਝਾਇਆ ਜਾ ਸਕਦਾ ਹੋਵੇ। ਜਿੰਨੇ ਖੁੱਲੇ ਤਰੀਕੇ ਦੇ ਨਾਲ ਸਪਸ਼ਟ ਸ਼ਬਦਾਂ ਦੇ ਵਿੱਚ ਬਾਬੇ ਕਬੀਰ ਨੇ ਇਹ ਗੱਲ ਜਿਹੜੀ ਹੈ ਪਾਵਨ ਬਾਣੀ ਦੇ ਅੰਦਰ ਸਮਝਾਈ ਹੈ ਕਿ ਜਿਹੜੇ ਕਹਿੰਦੇ ਨੇ ਕਿ ਸਾਨੂੰ ਮਰਨ ਤੋਂ ਬਾਅਦ ਬੈਕੁੰਠ ਮਿਲ ਜਾਏਗਾ, ਬਾਬਾ ਕਬੀਰ ਕਹਿੰਦੇ ਨੇ ਬਤਨ ਹੀ ਬੈਕੁੰਠ ਸਮਾਨਾ, ਬਤਨ ਹੀ ਗੱਲੀ ਬਾਤੀ ਗੱਪਾਂ ਹੀ ਮਾਰਦੇ ਨੇ, ਝੂਠੀਆਂ ਗੱਲਾਂ ਕਰਦੇ ਪਏ ਨੇ, ਝੂਠੀਆਂ ਗੱਪਾਂ ਮਾਰਦੇ ਪਏ ਨੇ, ਜਿਹੜੇ ਇੱਕ ਦੂਸਰੇ ਨੂੰ ਆਖਦੇ ਨੇ ਅਸੀਂ ਤੇ ਬੈਕੁੰਠ ਜਾਣਾ, ਅਸੀਂ ਤੇ ਬੈਕੁੰਠ ਜਾਣਾ। ਬਾਬਾ ਕਬੀਰ ਕਹਿਣ ਲੱਗੇ ਸਭ ਝੂਠ ਮਾਰਦੇ ਪਏ ਨੇ, ਹੰਕਾਰ ਦੇ ਵਿੱਚ ਫਸੇ ਹੋਏ ਨੇ, ਆਪਣੇ ਕੀਤੇ ਹੋਏ ਧਾਰਮਿਕ ਕਰਮ ਕਾਂਡਾਂ ਦੇ ਅਭਿਮਾਨ ਦੇ ਵਿੱਚ ਫਸੇ ਹੋਏ ਨੇ। ਅਸੀਂ ਤੇ ਇੰਨੇ ਦਾਨ ਪੁੰਨ ਕੀਤੇ ਨੇ, ਇੰਨੇ ਅਖੰਡ ਪਾਠ ਕਰਵਾਏ ਨੇ, ਇੰਨੇ ਸੰਪਟ ਪਾਠ ਕਰਵਾਏ ਨੇ, ਅਸੀਂ ਸਵਰਗ ਨਰਕ ਤੇ ਹਿੰਦੂਆਂ ਦਾ ਹੋਏਗਾ, ਸਾਡਾ ਤੇ ਬੈਕੁੰਠ ਆ, ਸਾਡਾ ਤੇ ਸੱਚਖੰਡ ਆ, ਅਸੀਂ ਤੇ ਸੱਚਖੰਡ ਵਿੱਚ ਜਾਵਾਂਗੇ। ਪਰ ਢਾਂਚਾ ਪਿੱਛੇ ਸਾਰਾ ਉਹੀ ਦਾ ਉਹੀ ਹੈ ਕਿ ਮਰਨ ਤੋਂ ਬਾਅਦ ਜਿਹੜਾ ਹੈ ਉਹ ਮਿਲੇਗਾ। ਬਾਬੇ ਕਬੀਰ ਨੇ ਸ਼ਬਦ ਵਰਤਿਆ, ਕਹਿਣ ਲੱਗੇ ਖਤਰਾ ਹੀ ਇੱਕ ਬੜਾ ਵੱਡਾ ਕਿ ਜਗ ਲੱਗ ਮਨ ਬੈਕੁੰਠ ਕੀ ਆਸ ਤਬ ਲੱਗ ਹੋਏ ਨਹੀਂ ਚਰਨ ਨਿਵਾਸ, ਕਹੋ ਕਬੀਰ ਇਹ ਕਹੀਏ ਕਾਹੇ, ਇਹ ਕਹੀਏ ਕਾਹੇ। ਕਿੱਦਾਂ ਸਮਝਾ ਦਿਆ ਇਹਨਾਂ ਲੋਕਾਂ ਨੂੰ, ਬਾਬਾ ਕਬੀਰ ਕਹਿੰਦੇ ਨੇ ਨਹੀਂ ਸਮਝਦੇ ਇਹ ਲੋਕ, ਕਿਵੇਂ ਆਖਾਂ ਇਹਨਾਂ ਨੂੰ ਕਿ ਜਿਹੜਾ ਬੈਕੁੰਠ ਹੈ ਮਰਨ ਤੋਂ ਬਾਅਦ ਕਿਧਰੇ ਨਹੀਂ, ਸਾਧ ਸੰਗਤ ਬੈਕੁੰਠੇ ਆਹੇ। ਤੂੰ ਆਪਣੀ ਸੰਗਤ ਸੋਹਣੀ ਬਣਾ ਲਾ, ਤੂੰ ਚੰਗੇ ਗੁਣਾਂ ਦੀ ਸੰਗਤ ਕਰਨੀ ਸ਼ੁਰੂ ਕਰ ਦੇ, ਤੇਰਾ ਇਸੇ ਜੀਵਨ ਦੇ ਅੰਦਰ ਹੀ ਬੈਕੁੰਠ ਦੇ ਵਿੱਚ ਵਾਸਾ ਹੋ ਜਾਏਗਾ। ਤੈਨੂੰ ਮਰਨ ਤੋਂ ਬਾਅਦ ਦੇ ਕਿਸੇ ਬੈਕੁੰਠ ਦੀ ਝਾਕਾ ਕਿਉਂ ਰਹਿ ਜਾਏ, ਜੇ ਤੂੰ ਇਸ ਜੀਵਨ ਦੇ ਅੰਦਰ ਸ਼ੁਭ ਗੁਣਾਂ ਦੀ ਸੰਗਤ ਕਰ ਲੈ, ਆਪਣੀ ਸੰਗਤ ਸੋਹਣੀ ਬਣਾ ਲੈ। ਬਾਬਾ ਕਬੀਰ ਕਹਿਣ ਲੱਗੇ ਤੈਨੂੰ ਮਰਨ ਤੋਂ ਬਾਅਦ ਦੇ ਬੈਕੁੰਠ ਦੀ ਝਾਕਾ ਕਿਉਂ ਵਿਆਪੇਗੀ। ਇੱਥੇ ਤੇਰੇ ਵਾਸਤੇ ਵੈਕੁੰਠ ਆ। ਮਰਨ ਤੋਂ ਬਾਅਦ ਵਾਲੇ ਵੈਕੁੰਠ ਦੀ ਜਿਹੜੀ ਆਸ ਰੱਖਦੇ ਨੇ, ਕਹਿਣ ਲੱਗੇ ਉਹ ਤੇ ਤਬ ਲੱਗ ਹੋਏ ਨਹੀਂ ਚਰਨ ਨਿਵਾਸ, ਉਹ ਤੇ ਮਾਲਕ ਦੇ ਚਰਨਾਂ ਦੇ ਨਾਲ ਕਦੇ ਜੁੜਦੇ ਨਹੀਂ, ਉਹ ਤੇ ਗਿਣਤੀਆਂ ਮਿਣਤੀਆਂ ਦੇ ਵਿੱਚ ਬੱਝੇ ਹੋਏ ਨੇ। ਜਿਸ ਤਰੀਕੇ ਦੇ ਨਾਲ ਬ੍ਰਾਹਮਣ ਆਖਦਾ ਪਿਆ ਸੀ ਕਿ ਇੰਨਾ ਦਾਨ ਪੁੰਨ ਕਰੋਗੇ ਤੇ ਇੰਨੇ ਜੱਗ ਆਦਿਕ ਕਰਵਾਓਗੇ ਤੇ ਮਰਨ ਤੋਂ ਬਾਅਦ ਸਵਰਗ ਮਿਲੇਗਾ, ਉਸੇ ਤਰੀਕੇ ਦੇ ਨਾਲ ਸਾਡੇ ਪੁਜਾਰੀਆਂ ਨੇ ਕਹਿ ਦਿੱਤਾ ਇੰਨੇ ਪਾਠ ਸੰਪਟ ਪਾਠ ਕਰਾਓਗੇ ਤੇ ਮਰਨ ਤੋਂ ਬਾਅਦ ਵੈਕੁੰਠ ਮਿਲ ਜਾਏਗਾ, ਸੱਚਖੰਡ ਮਿਲ ਜਾਏਗਾ। ਫਿਰ ਬੇਨਤੀ ਦੁਹਰਾ ਦਿਆਂ, ਸਾਡਾ ਢਾਂਚਾ ਪੂਰੇ ਦਾ ਪੂਰਾ ਉਹੀ ਹੈ, ਸਿਰਫ ਅਸੀਂ ਸ਼ਬਦਾਵਲੀ ਜਿਹੜੀ ਹੈ ਉਹ ਚੇਂਜ ਕੀਤੀ ਹੈ। ਨਹੀਂ ਤੇ ਬਾਣੀ ਜੇ ਆਖਦੀ ਹੈ ਕਿ ਮਰਨ ਤੋਂ ਬਾਅਦ ਨਰਕ ਸਵਰਗ ਕੋਈ ਨਹੀਂ, ਮਰਨ ਤੋਂ ਬਾਅਦ ਦਾ ਵੈਕੁੰਠ ਜਾਂ ਸੱਚਖੰਡ ਵੀ ਕੋਈ ਨਹੀਂ। ਮਾਫੀ ਚਾਹਾਂਗਾ, ਜਿਸ ਸੱਚਖੰਡ ਦਾ ਜ਼ਿਕਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਪ ਜੀ ਦੀ ਪਾਵਨ ਪੌੜੀ ਦੇ ਅੰਦਰ ਕੀਤਾ, ਮਰਨ ਤੋਂ ਬਾਅਦ ਕਿਧਰ ਸੱਤਵੇਂ ਅਸਮਾਨ ਦੇ ਉੱਤੇ ਬਣਿਆ ਹੋਇਆ ਨਹੀਂ। ਜਿਸ ਤਰੀਕੇ ਦੇ ਨਾਲ ਅਸੀਂ ਮਿੱਥ ਕੇ ਅੰਦਾਜ਼ੇ ਲਗਾ ਕੇ ਬੈਠ ਗਏ, ਰਹਿੰਦੀ ਕਸਰ ਸਾਡੇ ਇਤਿਹਾਸਕ ਗ੍ਰੰਥਾਂ ਨੇ ਕੱਢ ਦਿੱਤੀ। ਦਸਾਂ ਗੁਰੂਆਂ ਦਾ ਜਦੋਂ ਵੀ ਸਤਿਗੁਰੂ ਪਾਤਸ਼ਾਹ ਆਪਣਾ ਸਰੀਰ ਤਿਆਗਦੇ ਨੇ, ਸੰਤੋਖ ਸਿੰਘ ਇਸੇ ਤਰੀਕੇ ਦੇ ਨਾਲ ਹੀ ਪੇਸ਼ ਕਰਦਾ ਕਿ ਉਸ ਵੇਲੇ ਆਕਾਸ਼ ਤੋਂ ਵਿਮਾਨ ਚੱਲ ਕੇ ਆਉਂਦੇ ਨੇ, ਉਸ ਵੇਲੇ ਫਿਰ ਦੇਵਤੇ ਆਉਂਦੇ ਨੇ, ਉਹ ਸਤਿਗੁਰਾਂ ਦੇ ਪਾਵਨ ਸਰੂਪ ਨੂੰ ਆਪਣੇ ਨਾਲ ਲੈ ਕੇ ਜਾਂਦੇ ਨੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ 94-95 ਸਾਲ ਦੀ ਉਮਰ ਇਸ ਸੰਸਾਰ ਦੇ ਅੰਦਰ ਬਤੀਤ ਕਰਕੇ ਗਏ ਨੇ ਬਿਰਧ ਅਵਸਥਾ ਦੇ ਵਿੱਚ। ਪਰ ਕਹਿੰਦੇ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਸਰੀਰ ਤਿਆਗਿਆ ਤੇ ਦੇਵਤਿਆਂ ਦਾ ਵਿਮਾਨ ਆਇਆ, ਉਸ ਵਿਮਾਨ ਦੇ ਵਿੱਚ ਸਤਿਗੁਰਾਂ ਨੂੰ ਬਿਠਾ ਕੇ ਲਿਜਾਇਆ ਜਾ ਰਿਹਾ ਹੈ ਤੇ ਸਤਿਗੁਰਾਂ ਦੇ ਵਿਮਾਨ ਦੇ ਅੱਗੇ ਕਹਿੰਦੇ ਅਪਸ਼ਰਾਵਾਂ ਜਿਹੜੀਆਂ ਨੇ ਉਹ ਨਾਚ ਕਰਦੀਆਂ ਪਈਆਂ। 95 ਸਾਲ ਦਾ ਬਜ਼ੁਰਗ ਬਾਬਾ ਗੁਰੂ ਅਮਰਦਾਸ ਇਸ ਸੰਸਾਰ ਤੋਂ ਜਾ ਰਿਹਾ ਹੈ ਤੇ ਸੰਤੋਖ ਸਿੰਘ ਕਹਿੰਦਾ ਉਹਦੇ ਅੱਗੇ ਅਪਸ਼ਰਾਵਾਂ, ਉਹ ਜਿਨ੍ਹਾਂ ਦੇ ਉੱਤੇ ਕਦੇ ਬੁਢੇਪਾ ਆਉਣਾ ਹੀ ਨਹੀਂ, ਜਿਨ੍ਹਾਂ ਨੇ ਹਮੇਸ਼ਾ ਜਵਾਨ ਹੀ ਰਹਿਣਾ। ਉਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਬਾਹਾਂ ਖਿਲਾਰ ਖਿਲਾਰ ਕੇ ਨੱਚਦੀਆਂ ਪਈਆਂ ਨੇ। ਇਸ ਤਰੀਕੇ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਜਿਹੜੇ ਨੇ ਉਹ ਵੈਕੁੰਠ ਨੂੰ ਜਾ ਰਹੇ ਨੇ, ਉੱਪਰ ਨੂੰ ਜਾ ਰਹੇ ਨੇ, ਉਹਦੇ ਭਾਵ ਦਾ ਵੀ ਵੈਕੁੰਠ ਜਿਹੜਾ ਉੱਪਰ ਕਿਧਰੇ ਸੱਤਵੇਂ ਅਸਮਾਨ ਦੇ ਵਿੱਚ ਹੀ ਹੈ। ਹਰੇਕ ਗੁਰੂ ਦੇ ਨਾਲ ਇਹੋ ਜਿਹੀ ਕਹਾਣੀ ਜਿਹੜੀ ਹੈ ਸੰਤੋਖ ਸਿੰਘ ਨੇ ਲਿਖ ਦਿੱਤੀ। ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜਾ ਸੱਚਖੰਡ ਵਸੈ ਨਿਰੰਕਾਰ ਆਖਿਆ ਸੀ, ਉਹ ਇਹ ਨਹੀਂ ਸੀ ਆਖਿਆ ਵੀ ਕਿਧਰੇ ਬਾਹਰ ਸੱਤਵੇਂ ਅਸਮਾਨ ਦੇ ਉੱਤੇ ਜਾਂ ਕਿਧਰੇ ਹੋਰ ਜਗ੍ਹਾ ਤੇ ਕੋਈ ਸੱਚਖੰਡ ਕੋਈ ਇਹੋ ਜਿਹਾ ਨਗਰ ਵਸਿਆ ਹੋਇਆ ਜਿੱਥੇ ਪਰਮਾਤਮਾ ਰਹਿੰਦਾ ਹੋਵੇ, ਨਹੀਂ। ਉਹ ਗੁਰਦੇਵ ਨੇ ਆਖਿਆ ਸੀ ਸੱਚਖੰਡ ਵਸੈ ਨਿਰੰਕਾਰ, ਉਹ ਅਵਸਥਾ ਜਿਸ ਨੂੰ ਸੱਚਖੰਡ ਆਖਿਆ ਜਾਂਦਾ ਹੈ, ਮਰਨ ਤੋਂ ਬਾਅਦ ਦੀ ਨਹੀਂ ਇਸੇ ਜੀਵਨ ਦੀ ਹੈ। ਉਹ ਅਵਸਥਾ ਜਿਸ ਅਵਸਥਾ ਦੇ ਵਿੱਚ ਪਰਮਾਤਮਾ ਦੀ ਯਾਦ ਮਨੁੱਖ ਦੇ ਹਿਰਦੇ ਵਿੱਚ ਵਸੀ ਹੋਈ ਹੁੰਦੀ ਹੈ, ਤੇ ਉਹਦੇ ਵਾਸਤੇ ਗੁਰਦੇਵ ਕਹਿੰਦੇ ਸਨ ਕਮਾਈ ਵੀ ਤੇ ਇੱਥੇ ਕਰਨੀ ਪੈਣੀ ਹੈ, ਘਾਲਣਾ ਵੀ ਤੇ ਇੱਥੇ ਘਾਲਣੀ ਪੈਣੀ ਹੈ। ਜਿਹੜਾ ਗੁਰਦੇਵ ਨੇ ਪਹਿਲਾਂ ਧਰਮ ਖੰਡ ਆਖਿਆ ਸੀ, ਗਿਆਨ ਖੰਡ ਆਖਿਆ ਸੀ, ਸ਼ਰਮ ਖੰਡ ਆਖਿਆ ਸੀ, ਕਰਮ ਖੰਡ ਆਖਿਆ ਸੀ, ਸੱਚ ਖੰਡ ਆਖਿਆ। ਧਰਮ ਖੰਡ ਕੀ ਸੀ? ਜਿਸ ਦਿਨ ਤੈਨੂੰ ਸੋਝੀ ਆ ਗਈ ਮੈਂ ਇਸ ਧਰਤੀ ਦੇ ਉੱਤੇ ਕੁਝ ਕਰਨ ਵਾਸਤੇ ਆਇਆ, ਮੇਰਾ ਕੋਈ ਫਰਜ਼ ਬਣਦਾ, ਜਿਸ ਦਿਨ ਪਤਾ ਚੱਲ ਗਿਆ ਕਿ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲਾ। ਰਾਤਾਂ ਨੇ, ਰੁੱਤਾਂ ਨੇ, ਥਿੱਤਾਂ ਨੇ, ਦਿਨ ਵਾਰ ਨੇ, ਹਵਾ ਪਾਣੀ ਅੱਗ ਆਦਿਕ ਹੈ, ਇਸ ਸਾਰੇ ਕੁਝ ਦੇ ਵਿਚਕਾਰ ਪਰਮਾਤਮਾ ਨੇ ਇਸ ਧਰਤੀ ਨੂੰ ਟਿਕਾ ਦਿੱਤਾ। ਕਾਹਦੇ ਵਾਸਤੇ? ਕਹਿਣ ਲੱਗੇ ਧਰਮਸ਼ਾਲ ਹੈ, ਧਰਮ ਕਮਾਉਣ ਦੀ ਜਗ੍ਹਾ ਹੈ। ਅਸੀਂ ਤੇ ਕੇਵਲ ਧਾਰਮਿਕ ਅਸਥਾਨ ਦੀ ਚਾਰ ਦੀਵਾਰੀ ਨੂੰ ਕਹਿ ਦਿੱਤਾ ਨਾ ਕਿ ਧਰਮਸ਼ਾਲਾ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਸਾਰੀ ਧਰਤੀ ਹੀ ਧਰਮਸ਼ਾਲਾ ਹੈ। ਧਰਮ ਕੇਵਲ ਧਾਰਮਿਕ ਅਸਥਾਨ ਦੀ ਚਾਰ ਦੀਵਾਰੀ ਦੇ ਅੰਦਰ ਹੀ ਨਹੀਂ ਨਿਭਾਉਣਾ, ਸਾਰੀ ਧਰਤੀ ਦੇ ਉੱਤੇ ਤੂੰ ਧਰਮ ਨਿਭਾਉਣਾ, ਤੂੰ ਆਪਣੇ ਫਰਜ਼ਾਂ ਦੀ ਪੂਰਤੀ ਹਰ ਥਾਂ ਦੇ ਉੱਤੇ ਕਰਨੀ। ਤੂੰ ਕਹਿ ਦਿੰਦਾ ਵੀ ਮੈਂ ਗੁਰਦੁਆਰੇ ਬੈਠਾ ਇਸ ਵਾਸਤੇ ਝੂਠ ਨਹੀਂ ਬੋਲਦਾ, ਚੰਗੀ ਗੱਲ ਹੈ ਗੁਰਦੁਆਰੇ ਬੈਠ ਕੇ ਕੋਈ ਝੂਠ ਨਾ ਬੋਲੇ, ਪਰ ਗੁਰਦੁਆਰੇ ਦੀ ਚਾਰ ਦੀਵਾਰੀ ਤੋਂ ਬਾਹਰ ਜਾ ਕੇ ਝੂਠ ਬੋਲਣ ਦੀ ਆਗਿਆ ਤੈਨੂੰ ਕਿਹਨੇ ਦੇ ਦਿੱਤੀ? ਉੱਥੇ ਜਾ ਕੇ ਹੇਰਾ ਫੇਰੀ, ਉੱਥੇ ਜਾ ਕੇ ਕੋਈ ਕਰਮ ਕਰਨ ਦੀ ਖੁੱਲ੍ਹ ਤੈਨੂੰ ਕਿਹਨੇ ਦੇ ਦਿੱਤੀ? ਗੁਰਦੇਵ ਕਹਿੰਦੇ ਨਾ ਸਾਰੀ ਧਰਤੀ ਧਰਮਸ਼ਾਲਾ ਹੈ। ਜਿਸ ਦਿਨ ਤੈਨੂੰ ਇਹ ਠੋਕਰ ਲੱਗ ਗਈ, ਜਿਸ ਦਿਨ ਤੈਨੂੰ ਪਤਾ ਚੱਲ ਗਿਆ ਮੈਂ ਆਪਣੇ ਕੁਝ ਫਰਜ਼ ਨਿਭਾਉਣੇ ਨੇ, ਇਹ ਧਰਤੀ ਧਰਮ ਕਮਾਉਣ ਵਾਸਤੇ ਹੈ, ਸਮਝ ਲੈ ਧਰਮਖੰਡ ਦੇ ਵਿੱਚ ਅਪੜਿਆ ਹੈ, ਫਿਰ ਕੀ ਕਰਨਾ? ਗੁਰਦੇਵ ਕਹਿਣ ਲੱਗੇ ਗਿਆਨ ਨੂੰ ਵਧਾ, ਆਪਣੇ ਸਮਝ ਨੂੰ ਵਧਾ, ਆਪਣੀ ਸੁਰਤ ਨੂੰ ਉੱਚਾ ਕਰੀ, ਵੱਧ ਤੋਂ ਵੱਧ ਗਿਆਨ। ਉਸ ਔਰ ਉਸ ਜਦੋਂ ਉਸ ਗਿਆਨ ਦੀ ਗੱਲ ਕੀਤੀ, ਉਸ ਗਿਆਨ ਦੇ ਵਿੱਚ ਗੁਰਦੇਵ ਨੇ ਸਾਰੇ ਗਿਆਨ ਦੀ ਗੱਲ ਕੀਤੀ ਹੈ। ਧਰਮਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕਿਸ ਕੇਤੇ ਪਵਨ ਪਾਣੀ ਵੈਸੰਤਰ, ਕੇਤੇ ਕਾਣ ਮਹੇਸ਼, ਕੇਤੇ ਬ੍ਰਹਮੇ ਘਾੜਤ ਘੜੀਆਂ ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ਼, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ। ਤੈਨੂੰ ਪਤਾ ਚੱਲੇਗਾ ਜਦੋਂ ਆਪਣੇ ਗਿਆਨ ਦੇ ਦਾਇਰੇ ਨੂੰ ਵਧਾਉਣਾ ਸ਼ੁਰੂ ਕਰੇਗਾ, ਤੇਰੀ ਹਉਮੈ ਰਹੇਗੀ ਕਿੱਥੇ। ਤੈਨੂੰ ਪਤਾ ਚੱਲੇਗਾ ਮੈਂ ਮੇਰੀ ਪਾਇਆ ਕਿੰਨੀ ਕੁ ਹੈ। ਅੱਜ ਤੇ ਮਨੁੱਖ ਆਪਣੀ ਪਦਵੀ ਦਾ ਮਾਣ ਕਰਦਾ ਹੈ, ਆਪਣੀ ਸੁੰਦਰਤਾ ਦਾ ਮਾਣ ਕਰਦਾ ਹੈ, ਆਪਣੇ ਸਰੀਰ ਦੇ ਬਲ ਦਾ ਮਾਣ ਕਰਦਾ ਹੈ। ਚਾਰ ਬੰਦੇ ਨੂੰ ਨਮਸਕਾਰ ਕਰ ਦਿੰਦੇ ਨੇ, ਬੰਦਾ ਫੁੱਲਿਆ ਹੋਇਆ ਨਹੀਂ ਸਮਾਉਂਦਾ, ਪਰ ਦੇਖੇ ਤੇ ਸਹੀ ਇਸ ਸਾਰੇ ਬ੍ਰਹਿਮੰਡ ਦੇ ਵਿੱਚ ਮੈਂ ਕਿੰਨਾ ਕੁ ਹਾਂ। ਇਹ ਬ੍ਰਹਿਮੰਡ ਵੀ ਇੱਕ ਨੇ, ਜਦੋਂ ਬਾਣੀ ਕਹਿੰਦੀ ਹੈ ਉਸ ਮਾਲਕ ਨੇ ਪਤਾ ਨਹੀਂ ਕਰੋੜਾਂ ਬ੍ਰਹਿਮੰਡ ਸਿਰਜੇ ਹੋਏ ਨੇ, ਤੂੰ ਤੇ ਇੱਕ ਬਿੰਦੂ ਜਿੰਨੀ ਵੀ ਤੇਰੀ ਪਾਇਆ ਨਹੀਂ। ਉਹ ਕਹਾਣੀ ਪ੍ਰਚਲਿਤ ਹੈ ਨਾ ਕਿ ਇੱਕ ਧਨਾੜ ਮਨੁੱਖ ਨੂੰ ਸੁਕਰਾਤ ਨੇ ਨਕਸ਼ਾ ਦੇ ਕੇ ਆਖਿਆ ਸੀ ਵੀ ਦੱਸ ਇਸ ਦੁਨੀਆਂ ਦੇ ਨਕਸ਼ੇ ਦੇ ਵਿੱਚ ਤੇਰਾ ਦੇਸ਼ ਕਿੱਥੇ ਹੈ। ਉਹਨੇ ਉਂਗਲ ਰੱਖ ਦਿੱਤੀ ਸੀ, ਤੇਰੀ ਸਟੇਟ ਕਿਹੜੀ ਹੈ ਮੁਸ਼ਕਲ ਦੇ ਨਾਲ ਲੱਭ ਲਈ, ਕਹਿੰਦਾ ਤੇਰਾ ਸ਼ਹਿਰ ਕਿੱਥੇ ਹੈ, ਲੱਭਣਾ ਮੁਸ਼ਕਲ ਹੋ ਗਿਆ। ਫਿਰ ਸ਼ਹਿਰ ਦੇ ਵਿੱਚ ਅਗਾਂਹ ਤੇਰਾ ਮੁਹੱਲਾ ਹੋਏਗਾ, ਮੁਹੱਲੇ ਦੇ ਵਿੱਚ ਤੇਰਾ ਘਰ ਹੋਏਗਾ, ਉਸ ਘਰ ਦੇ ਵਿੱਚ ਤੂੰ ਕਿੱਥੇ ਕੁ ਹੋਏਗਾ, ਤੇਰੀ ਪਾਇਆ ਕਿੰਨੀ ਕੁ ਹੈ। ਤੇ ਉਹ ਸਿਰਫ ਇਸ ਧਰਤੀ ਦਾ ਨਕਸ਼ਾ। ਤੇ ਗੁਰਦੇਵ ਕਹਿੰਦੇ ਨੇ ਕੇਤੀਆਂ ਕਰਮ ਭੂਮੀ ਮੇਰ ਕੇਤੇ, ਪਤਾ ਨੀ ਕਿੰਨੀਆਂ ਕਿਹੋ ਜਿਹੀਆਂ ਕਰਮ ਭੂਮੀਆਂ ਹੋਰ ਨੇ, ਕਿੰਨਾ ਕੋਈ ਬ੍ਰਹਿਮੰਡਾਂ ਦਾ ਖਿਲਾਰਾ ਖਿਲਰਿਆ ਹੋਇਆ। ਇਸ ਸਾਰੇ ਖਿਲਾਰੇ ਦੇ ਵਿੱਚ ਮੇਰੀ ਪਾਇਆ ਕੀ ਹੈ। ਜਿਸ ਦਿਨ ਇਹ ਸੋਝੀ ਆਉਣੀ ਸ਼ੁਰੂ ਹੋ ਗਈ, ਉਸ ਨੂੰ ਗੁਰਦੇਵ ਕਹਿੰਦੇ ਨੇ ਇਹ ਗਿਆਨ ਖੰਡ ਦੇ ਵਿੱਚ ਅਪੜਿਆ ਹੈ। ਜਿਸ ਵੇਲੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਹੋਏਗਾ, ਫਿਰ ਗੁਰਦੇਵ ਕਹਿਣ ਲੱਗੇ ਸ਼ਰਮ ਖੰਡ ਕੀ ਬਾਣੀ ਰੂਪ ਹੋਏਗੀ। ਰੂਪ, ਰੂਪ ਦਾ ਅਰਥ ਹੈ ਸੁੰਦਰਤਾ, ਖੂਬਸੂਰਤੀ। ਸ਼ਰਮ ਦਾ ਅਰਥ ਹੈ ਮਿਹਨਤ। ਫਿਰ ਜਿਸ ਵੇਲੇ ਤੂੰ ਮਿਹਨਤ ਕਰੇਗਾ ਆਪਣੇ ਫਰਜ਼ਾਂ ਨੂੰ ਨਿਭਾਉਣ ਦੀ, ਗਿਆਨ ਦੀ ਸਹਾਇਤਾ ਦੇ ਨਾਲ, ਸਮਝ ਦੀ ਸਹਾਇਤਾ ਦੇ ਨਾਲ, ਗੁਰਦੇਵ ਕਹਿਣ ਲੱਗੇ ਉਸ ਸ਼ਰਮ ਖੰਡ ਦੇ ਅੰਦਰ, ਮਿਹਨਤ ਖੰਡ ਦੇ ਅੰਦਰ ਕੀ ਹੁੰਦਾ। ਕਹਿਣ ਲੱਗੇ ਬਾਣੀ ਰੂਪ, ਬਾਣੀ ਦਾ ਅਰਥ ਹੈ ਬਣਾਵਟ। ਉਸ ਵੇਲੇ ਮਨੁੱਖ ਦੇ ਜੀਵਨ ਦੀ ਬਣਾਵਟ ਬੜੀ ਖੂਬਸੂਰਤ ਬਣਦੀ ਹੈ। ਜੀਵਨ ਦਿਨੋਂ ਦਿਨ ਮਨੁੱਖ ਦਾ ਨਿਖਰਦਾ ਜਾਂਦਾ ਹੈ, ਜੀਵਨ ਦਿਨੋਂ ਦਿਨ ਮਨੁੱਖ ਦਾ ਚਮਕਦਾ ਹੈ। ਜਿਵੇਂ ਜਿਵੇਂ ਇਹ ਜੀਵਨ ਚਮਕਦਾ ਹੈ, ਜਿਵੇਂ ਜਿਵੇਂ ਜੀਵਨ ਦੇ ਵਿੱਚ ਨਿਖਾਰ ਆਉਂਦਾ, ਗੁਰਦੇਵ ਕਹਿਣ ਲੱਗੇ ਤਿਵੇਂ ਤਿਵੇਂ ਰੱਬੀ ਬਖਸ਼ਿਸ਼ ਇਹਦੇ ਤੇ ਖੁੱਲਦੀ ਹੈ, ਤਿਵੇਂ ਤਿਵੇਂ। ਗੁਰਦੇਵ ਕਹਿੰਦੇ ਨੇ ਫਿਰ ਕਰਮ ਖੰਡ ਕੀ ਬਾਣੀ ਜ਼ੋਰ, ਜ਼ੋਰ ਦਾ ਅਰਥ ਤਾਕਤਵਰ, ਬਲਵਾਨ। ਬਖਸ਼ਿਸ਼ ਵਾਲੇ ਖੰਡ ਦੀ ਨਿਸ਼ਾਨੀ ਕੀ ਹੈ, ਕਦੋਂ ਸਮਝੀਏ ਕਿ ਇਹ ਮਨੁੱਖ ਕਰਮ ਖੰਡ ਦਾ ਵਾਸੀ ਹੋ ਗਿਆ, ਕਦੋਂ ਇਹ ਮਨੁੱਖ ਜਿਹੜਾ ਕਰਮ ਖੰਡ ਦਾ ਵਸਨੀਕ ਬਣ ਗਿਆ। ਗੁਰਦੇਵ ਕਹਿੰਦੇ ਨੇ ਜਿਸ ਵੇਲੇ ਇਸ ਦੇ ਜੀਵਨ ਦੀ ਬਣਾਵਟ ਕੀ ਹੋਏਗੀ, ਜ਼ੋਰ ਵਾਲੀ। ਜ਼ੋਰ ਵਾਲੀ ਦਾ ਭਾਵ ਹੈ ਕੋਈ ਵਿਕਾਰ ਜਿਹੜਾ ਹੈ ਇਹਦੇ ਉੱਤੇ ਆਪਣਾ ਦਬਦਬਾ ਨਾ ਬਣਾ ਸਕੇ, ਕੋਈ ਔਗਣ ਜਿਹੜਾ ਹੈ ਇਹਦੇ ਉੱਤੇ ਆਪਣਾ ਪ੍ਰਭਾਵ ਨਾ ਪਾ ਸਕੇ, ਇਹ ਔਗਣਾਂ ਦੇ ਉੱਤੇ, ਵਿਕਾਰਾਂ ਦੇ ਉੱਤੇ ਜਿੱਤ ਪ੍ਰਾਪਤ ਕਰਨ ਦੇ ਯੋਗ ਹੋ ਜਾਏ, ਉਹਨੂੰ ਕਹਿੰਦੇ ਨੇ ਮਨੁੱਖ ਕਰਮ ਖੰਡ ਦਾ ਵਾਸੀ ਹੈ। ਤੇ ਜਿਸ ਨੂੰ ਗੁਰਦੇਵ ਕਹਿੰਦੇ ਨੇ ਕਿ ਸੱਚ ਖੰਡ ਵਸੇ ਨਿਰੰਕਾਰ, ਸੱਚ ਖੰਡ ਵਾਲੀ ਅਵਸਥਾ ਦੇ ਵਿੱਚ ਕੀ ਹੁੰਦਾ, ਕਹਿਣ ਲੱਗੇ ਕੇਵਲ ਤੇ ਕੇਵਲ ਰੱਬੀ ਯਾਦ, ਕੇਵਲ ਤੇ ਕੇਵਲ ਰੱਬੀ ਗੁਣ ਨੇ ਜਿਹੜੇ ਮਨੁੱਖ ਦੇ ਅੰਦਰ ਨੇ। ਉਸ ਅਵਸਥਾ ਦੇ ਵਿੱਚ ਹੋਰ ਕੋਈ ਭੈੜਾ ਫੁਰਨਾ, ਗੁਰਦੇਵ ਕਹਿੰਦੇ ਨੇ ਇਹਦੇ ਚਿੱਤ ਦੇ ਵਿੱਚ ਉਪਜਦਾ ਹੀ ਨਹੀਂ। ਇਹ ਅਵਸਥਾ ਮਨੁੱਖ ਨੇ ਇਸੇ ਜੀਵਨ ਦੇ ਅੰਦਰ ਹੀ ਪ੍ਰਾਪਤ ਕਰਨੀ ਸੀ, ਔਰ ਜਿਸ ਨੇ ਪ੍ਰਾਪਤ ਕੀਤੀ ਉਹ ਬਾਬੇ ਕਬੀਰ ਵਾਂਗੂ ਉੱਚੀ ਆਵਾਜ਼ ਦੇ ਵਿੱਚ ਕਹਿੰਦਾ ਕੋਈ ਨਾ ਰੱਖ ਲਓ, ਭਾਵੇਂ ਉਹਦਾ ਨਾਂ ਸੱਚਖੰਡ ਰੱਖ ਲਓ, ਭਾਵੇਂ ਉਹਦਾ ਵੈਕੁੰਠ ਰੱਖ ਲਓ, ਭਾਵੇਂ ਸਵਰਗ ਰੱਖ ਲਓ, ਭਾਵੇਂ ਨਰਕ ਰੱਖ ਲਓ, ਜਿਹੜਾ ਆਖੋਗੇ ਮਰਨ ਤੋਂ ਬਾਅਦ ਮਿਲਦਾ। ਬਾਬਾ ਕਬੀਰ ਕਹਿੰਦੇ ਨੇ ਮੈਂ ਦੋਨਾਂ ਨੂੰ ਰੱਦ ਕਰਦਾ, ਕਬਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋਉ ਰਾਦੇ ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਬਾਬੇ ਕਬੀਰ ਨੇ ਉੱਥੇ ਅਖੀਰ ਤੇ ਆਖਿਆ ਸੀ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਣ। ਕਿੰਨਾ ਸਵੈਮਾਨ ਹੋਏਗਾ, ਜਗਤ ਦੇ ਲੋਕ ਦੁਰਕਾਰਦੇ ਪਏ ਨੇ, ਉੱਚੀਆਂ ਜਾਤਾਂ ਵਾਲੇ ਮਖੌਲ ਉਡਾਉਂਦੇ ਪਏ ਨੇ, ਅਮੀਰ ਲੋਕ ਜਿਹੜੇ ਨੇ ਮਖੌਲ ਉਡਾਉਂਦੇ ਪਏ ਨੇ, ਪਰ ਬਾਬਾ ਕਬੀਰ ਕਹਿਣ ਲੱਗੇ ਅਬ ਤੋਂ ਜਾਏ ਚੜੇ ਸਿੰਘਾਸਨ। ਸਿੰਘਾਸਨ ਅਸੀਂ ਕਿਹਨੂੰ ਕਹਿੰਦੇ, ਜਿਹੜਾ ਉੱਚਾ ਤਖਤ ਹੋਵੇ ਉਹਨੂੰ ਸਿੰਘਾਸਨ ਆਖਦੇ ਨਾ। ਸਾਡੇ ਸਰੀਰ ਦਾ ਸਿੰਘਾਸਨ ਕਿਹੜਾ ਹੈ, ਸਾਡੇ ਸਰੀਰ ਦਾ ਤਖਤ ਕਿਹੜਾ ਹੈ, ਸਾਡੇ ਸਰੀਰ ਦੀ ਉੱਚੀ ਜਗ੍ਹਾ ਕਿਹੜੀ ਹੈ, ਸਾਡਾ ਸੋਚ ਮੰਡਲ। ਮੈਂ ਆਪਣੇ ਸਿੰਘਾਸਨ ਤੇ ਜਾ ਕੇ ਬਹਿ ਗਿਆ, ਮੈਂ ਸੁਰਤ ਦੇ ਸਿੰਘਾਸਨ ਦੇ ਉੱਤੇ ਬੈਠਾ ਹੋਇਆ। ਪਹਿਲਾਂ ਕੀ ਸੀਗਾ, ਮੇਰੇ ਹਰੇਕ ਜਿਤਨੇ ਵੀ ਗਿਆਨ ਇੰਦਰੇ ਨੇ, ਜਿਤਨੇ ਵੀ ਕਰਮ ਇੰਦਰੇ ਨੇ, ਸੰਸਾਰ ਵਾਲੀ ਦੌੜਦੇ ਪਏ ਸਨ, ਇਹ ਬਾਹਰ ਵਾਲੀ ਭਟਕਦੇ ਪਏ ਸਨ, ਇਹ ਪਦਾਰਥਾਂ ਦੇ ਪਿੱਛੇ ਦੌੜਦੇ ਪਏ ਸਨ। ਪਰ ਹੁਣ ਕੀ ਹੈ, ਕਹਿਣ ਲੱਗੇ ਆ ਤੋ ਜਾਏ ਚੜ੍ਹੇ ਸਿੰਘਾਸਨ। ਮੈਂ ਉਸ ਦਸ ਜਿਹਨੂੰ ਕੋਈ ਦਸਵਾਂ ਦੁਆਰ ਕਹਿੰਦਾ ਪਿਆ ਹੈ, ਮੈਂ ਉੱਥੇ ਟਿਕ ਗਿਆ ਹਾਂ ਜਿੱਥੇ ਮਿਲ ਹੈ ਸਾਰੰਗ ਪਾਣੀ, ਜਿਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਪ੍ਰਭ ਆਗਮ ਸੁਣਿਆ। ਬਾਬਾ ਕਬੀਰ ਕਹਿੰਦੇ ਨੇ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਣੀ। ਕੋਈ ਫਰਕ ਹੀ ਨਹੀਂ ਕਰ ਸਕਦਾ, ਕਬੀਰ ਕਿਹੜਾ ਹੈ, ਰਾਮ ਕਿਹੜਾ ਹੈ। ਰਾਮ ਵਾਲੀਆਂ ਸਿਫਤਾਂ, ਰਾਮ ਵਾਲੇ ਗੁਣ ਜਿਹੜੇ ਨੇ, ਮੈਂ ਆਪਣੇ ਜੀਵਨ ਦੇ ਅੰਦਰ ਧਾਰਨ ਕੀਤੇ ਨੇ। ਹੁਣ ਰਾਮ ਤੇ ਕਬੀਰ ਦੋਨੋਂ ਇੱਕ ਹੋ ਗਏ ਨੇ, ਜਗਤ ਦੇ ਲੋਕ ਮੈਨੂੰ ਕੁਝ ਵੀ ਕਹੀ ਜਾਣ। ਉਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮਨ ਚਾਓ ਭਇਆ, ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪਏ। ਕਹਿਣ ਲੱਗੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪਏ, ਅਣਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਦਿਨ ਸੁਭਾਗੇ, ਭਾਗਾਂ ਵਾਲੇ ਦਿਨ। ਮੇਰੇ ਵਾਸਤੇ ਭਾਗਾਂ ਵਾਲੇ ਦਿਨ ਕਿਹੜੇ ਨੇ, ਗੁਰਦੇਵ ਗੁਰੂ ਅਮਰਦਾਸ ਪਾਤਸ਼ਾਹ ਸਮਝਾਉਂਦੇ ਪਏ ਨੇ, ਸਾਡੇ ਵਾਸਤੇ ਚੰਗੀਆਂ ਭਾਗਾਂ ਵਾਲੇ ਦਿਨ ਉਹੀ ਨੇ ਜਿਸ ਦਿਨ ਅਸੀਂ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਈਏ, ਜਿਸ ਦਿਨ ਅਸੀਂ ਗੁਰੂ ਦੇ ਉਪਦੇਸ਼ਾਂ ਦੇ ਨਾਲ ਜੁੜ ਜਾਈਏ। ਉਹਦੇ ਤੋਂ ਵਧੀਆ ਹੋਰ ਭਾਗਾਂ ਵਾਲਾ ਦਿਨ ਸਾਡੇ ਵਾਸਤੇ ਕੋਈ ਨਹੀਂ। ਪੁੱਤਰ ਦਾ ਵਿਆਹ ਹੋਵੇ, ਲੋਕੀ ਕਹਿੰਦੇ ਨੇ ਭਾਗਾਂ ਵਾਲਾ ਦਿਨ, ਬੜੇ ਚਿਰ ਤੋਂ ਉਡੀਕਦੇ ਪਏ ਸਾਂ। ਪੁੱਤਰ ਪੈਦਾ ਹੋ ਜਾਏ, ਲੋਕੀ ਕਹਿੰਦੇ ਨੇ ਭਾਗਾਂ ਵਾਲਾ ਦਿਨ ਆ, ਬੜੇ ਚਿਰ ਤੋਂ ਇਸ ਦਿਨ ਦੀ ਉਡੀਕ ਸੀ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਅਸਲ ਦੇ ਵਿੱਚ ਭਾਗਾਂ ਵਾਲਾ ਦਿਨ ਉਹ ਆ ਜਿਸ ਦਿਨ ਤੂੰ ਗੁਰੂ ਦੀ ਸਿੱਖਿਆ ਦੇ ਨਾਲ ਜੁੜ ਜਾਏ। ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਸਿਓਏ ਆਏ। ਮੇਰੇ ਵਾਸਤੇ ਜ਼ਿੰਦਗੀ ਦੇ ਵਧੀਆ ਦਿਨ ਆ ਗਏ ਜਦੋਂ ਮੈਨੂੰ ਗੁਰੂ ਦਾ ਮਿਲਾਪ ਹੋਇਆ, ਜਦੋਂ ਮੈਨੂੰ ਗੁਰੂ ਦੇ ਗਿਆਨ ਦਾ ਮਿਲਾਪ ਹੋਇਆ। ਗੁਰਦੇਵ ਕਹਿਣ ਲੱਗੇ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਗੁਰੂ ਦੇ ਸ਼ਬਦ ਦੀ ਬਰਕਤ ਦੁਆਰਾ, ਗੁਰੂ ਦੇ ਉਪਦੇਸ਼ ਦੀ ਬਰਕਤ ਦੁਆਰਾ ਹੋਇਆ ਕਿ ਕਹਿਣ ਲੱਗੇ ਅਨਹਤ ਬਾਣੀ। ਜੋਗ ਮਤ ਕਹਿੰਦਾ ਸੀ, ਮਨੁੱਖ ਜੋਗ ਸਾਧਨਾ ਕਰੋਗੇ, ਮਨੁੱਖ ਦੇ ਅੰਦਰ ਅਨਹਦ ਵਾਜੇ ਵੱਜਣ ਲੱਗ ਪੈਂਦੇ ਨੇ। ਮਨੁੱਖ ਉਹਨਾਂ ਵਾਜਿਆਂ ਨੂੰ ਸੁਣਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕਾਹਦੇ ਵਾਸਤੇ ਯੋਗ ਸਾਧਨਾ ਕਰਨੀ ਹੈ, ਜਿੱਦਣ ਗੁਰੂ ਦੀ ਬਾਣੀ ਦੇ ਨਾਲ ਮੇਰੇ ਇਸ ਜੀਵਨ ਦਾ ਨਾਤਾ ਜੁੜ ਗਿਆ, ਮੇਰੇ ਵਾਸਤੇ ਅਣਹਦ ਵਾਜੇ ਜਿਹੜੇ ਨੇ ਉਸੇ ਦਿਨ ਵੱਜਣੇ ਸ਼ੁਰੂ ਹੋ ਜਾਣਗੇ। ਅਸਲ ਦੇ ਵਿੱਚ ਅਣਹਦ ਵਾਜੇ, ਜਿਸ ਦਾ ਭਾਵ ਹੈ ਪੂਰਨ ਖਿੜਾਓ ਵਾਲੀ ਅਵਸਥਾ, ਜੀਵਨ ਦੇ ਅੰਦਰ ਕੇਵਲ ਤੇ ਕੇਵਲ ਆਨੰਦ, ਉਸੇ ਦਿਨ ਬਣੇਗਾ ਜਿਸ ਦਿਨ ਸਤਿਗੁਰੂ ਦੇ ਸ਼ਬਦ ਦੇ ਨਾਲ ਸਾਂਝ ਬਣ ਗਈ। ਗੁਰਦੇਵ ਨੇ ਆਖਿਆ ਸੀ, ਤੁਰਕੀ ਬਾਣੀ ਆਈ। ਭਾਵੇਂ ਅਸੀਂ ਓਪਰੀ ਨਜ਼ਰੇ ਜਦੋਂ ਇਹਨਾਂ ਪੰਕਤੀ ਨੂੰ ਪੜ੍ਹਦੇ ਹਾਂ ਤੇ ਸਾਡੇ ਮਨ ਦੇ ਅੰਦਰ ਇਹੋ ਜਿਹਾ ਚਿੱਤਰ ਬਣ ਜਾਂਦਾ, ਕੁਝ ਜਨਮ ਸਾਖੀਆਂ ਵਾਲਿਆਂ ਨੇ ਸ਼ਬਦ ਇਹੋ ਜਿਹੇ ਵਰਤੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨੇ ਨੂੰ ਆਖਦੇ ਸਨ ਕਿ ਰਬਾਬ ਛੇੜ ਬਾਣੀ ਆਈ ਆ, ਤੇ ਇਹੀ ਅਨੁਮਾਨ ਲਗਾਉਂਦੇ ਸੀ ਕਿ ਸ਼ਾਇਦ ਬਾਣੀ ਕਿਧਰੇ ਸੱਚਖੰਡ ਤੋਂ ਆ ਰਹੀ ਹੈ ਤੇ ਸੱਚਖੰਡ ਕਿਧਰੇ ਉੱਪਰ ਹੋਏਗਾ, ਬਾਹਰ ਹੋਏਗਾ। ਪਰ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਜਦੋਂ ਕਹਿੰਦੇ ਨੇ ਤੁਰਕੀ ਬਾਣੀ ਆਈ, ਇਹ ਨਹੀਂ ਕਹਿ ਰਹੇ ਕਿ ਬਾਣੀ ਕਿਧਰੋਂ ਬਾਹਰੋਂ ਆਈ। ਗੁਰਦੇਵ ਕਹਿੰਦੇ ਨੇ ਤੁਰਕੀ ਬਾਣੀ ਆਈ, ਆਈ ਦਾ ਭਾਵ ਹੈ ਜਿਹਦੀ ਸਮਝ ਦੇ ਵਿੱਚ ਆ ਗਈ, ਜਿਹਦੀ ਸੁਰਤ ਦੇ ਵਿੱਚ ਆ ਗਈ, ਜਿਹਦੇ ਹਿਰਦੇ ਵਿੱਚ ਆ ਗਈ, ਜਿਹਦੇ ਜੀਵਨ ਦੇ ਵਿੱਚ ਆ ਗਈ। ਤੁਰਕੀ ਬਾਣੀ ਪਰਮਾਤਮਾ ਦੀ ਸਿਫਤ ਸਲਾਹ ਵਾਲੀ ਬਾਣੀ, ਰੱਬੀ ਨਿਯਮ ਦੀ ਬਾਣੀ, ਰੱਬੀ ਹੁਕਮ ਦੀ ਬਾਣੀ, ਤੁਰਕੀ ਬਾਣੀ ਆਈ ਜਿਸ ਮਨੁੱਖ ਦੀ ਸੁਰਤ ਵਿੱਚ ਆਈ, ਜਿਸ ਮਨੁੱਖ ਦੀ ਸਮਝ ਵਿੱਚ ਆਈ। ਹੋਇਆ ਕਿ ਤਿੰਨ ਸਗਲੀ ਚਿੰਤ ਮਿਟਾਈ, ਜਿਹਦੀ ਸਮਝ ਵਿੱਚ ਬਾਣੀ ਆਈ, ਬਾਣੀ ਨੇ ਉਸ ਮਨੁੱਖ ਦੇ ਜੀਵਨ ਦੇ ਵਿੱਚੋਂ ਹਰੇਕ ਪ੍ਰਕਾਰ ਦੀ ਚਿੰਤਾ ਮਿਟਾ ਦਿੱਤੀ। ਗੁਰਦੇਵ ਕਹਿੰਦੇ ਨੇ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਚੁੱਕੋ, ਸਾਰਾ ਕੁਝ ਕਰਨ ਕਰਾਉਣ ਦੀ ਸਮਰੱਥਾ ਰੱਖਣ ਵਾਲਾ ਪਰਮਾਤਮਾ ਮੈਨੂੰ ਮਿਲ ਗਿਆ। ਕਿੱਥੋਂ ਮਿਲਿਆ, ਬਾਹਰੋਂ ਨਹੀਂ। ਗੁਰਦੇਵ ਕਹਿੰਦੇ ਨੇ, ਮੇਰੇ ਹਿਰਦੇ ਦੇ ਸਿੰਘਾਸਨ ਦੇ ਉੱਤੇ ਬੈਠਾ ਹੋਇਆ ਮੈਂ ਅਨੁਭਵ ਕਰ ਲਿਆ। ਇਤਨੇ ਬਚਨ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਦੇ ਖਿਮਾ ਬਖਸ਼ਣੀ, ਇਕਾਗਰਤਾ ਸਹਿਤ ਸ਼ਰਵਨ ਕਰਨ ਵਾਸਤੇ ਹਾਰਦਿਕ ਤੌਰ 'ਤੇ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ
ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ,
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ,
ਗਾਵੋ ਹਰੀ ਕੇਰਾ ਮਨ ਜਨੀ ਵਸਾਇਆ,
ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ,
ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ,
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ,
ਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ,
ਜਿਤਨੇ